दंडौत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है। ग्रंथाकार भाई संतोख सिंह जी लिखते ने कि चलदिया चलदिया आखिरकार सतगुरु गोविंद सिंह सच्चे पातशाह जी हेहर पिंड दे विच पहुंच गए। कल इथों तक कथा पहुंची सी अज इथों अगे मैं प्रारंभ करदा। नबी गणी सन तब गुर कह एहां कृपाल उदासी रहें। उस वेले सतगुरु गोविंद सिंह सच्चे पातशाह जी ने गणी खां नूं ते नबी खां नूं आख्या कि इस जगह दे उत्ते एक कृपाल उदासी साध रहिंदा है। रब अस्त्यो संध्या अब होई डेरा करियो चहें थल सोई। सतगुरु गोविंद सिंह जी कहिंदे ने कि रवि अस्त गया है पाव के सूरज छिप गया है शामा हो गया ने। सतगुरु सच्चे पातशाह जी कहिंदे ने कि मैं चाहुंदा हां कि उस कृपाल महंत दे डेरे ते जाके ही अपना डेरा लई। बहुत दूर ही अब चल आए अगर गमन अब नहीं बन आए। सतगुरु सच्चे पातशाह जी कहिंदे ने कि बहुत ही दूरी ते चल के आ गए हां इस करके अज सतगुरु सच्चे पातशाह जी कहिंदे ने अगे होर ज्यादा सफर करना नहीं बनदा। एहां जामनी बसै बितावै उठ प्रभात को अगर सिदावै। सतगुरु गोविंद सिंह जी कहिंदे ने कि अज दी रात इसे ही जगह दे उत्ते वस के बतीत करांगे। फिर सच्चे पातशाह जी कहिंदे ने कि जदों अगली सवेर होवेगी ते फिर उत्थों अगे चलांगे।
तुम पी इस थल ते हट जावो मिल बिरादरी निज दिख रावो।
इस तों अलावा सतगुरु गोविंद सिंह जी ने गणी खां नूं ते नबी खां नूं आख्या कि तुसीं वी इसे ही जगह तों हटके वापस चले जाओ अपनी बरादरी दे विच जाके मिलो।
आगे गमन सुगम ही है जंगल देश गुरु सिख रहै।
सतगुरु गोविंद सिंह जी कहिंदे ने कि अगे जिहड़ा रस्ता है ओह बड़ा सुगम है बड़ा सौखा है। सतगुरु जी कहिंदे ने कि मालवे दा इलाका अगे आ रहा है ते साडे बहुते सारे सिख सेवक मालवे दे विच वसदे ने। सतगुरु जी कहिंदे ने कि अगला रस्ता कोई औखा नहीं है जिहड़ा औखा रस्ता सी गनी खां नबी खां इह तुसीं लंघा दित्ता है अगे कोई औखा पंध नहीं है।
सुनत खान बोले तावे अर्जी हम उन सारे आप की मर्जी।
ਹੱਥ ਜੋੜ ਕੇ ਦੋਵੇਂ ਬੋਲੇ ਨੇ ਗਨੀ ਖਾਂ ਤੇ ਨਬੀ ਖਾਂ। ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਅਸੀਂ ਤੇ ਹਮੇਸ਼ਾ ਤੁਹਾਡੀ ਮਰਜ਼ੀ ਦੇ ਤੁਹਾਡੀ ਰਜ਼ਾ ਦੇ ਅਨੁਸਾਰ ਚੱਲਦੇ ਹਾਂ। ਸੱਚੇ ਪਾਤਸ਼ਾਹ ਜੀ, ਜਿਸ ਤਰ੍ਹਾਂ ਤੁਹਾਡੀ ਮਰਜ਼ੀ ਹੈ ਉਸੇ ਤਰ੍ਹਾਂ ਅਸੀਂ ਮੰਨਾਂਗੇ। ਪਰ ਸੱਚੇ ਪਾਤਸ਼ਾਹ ਜੀ, ਸਾਡੀ ਤੁਹਾਡੇ ਚਰਨਾਂ ਦੇ ਵਿੱਚ ਇੱਕ ਬੇਨਤੀ ਜ਼ਰੂਰ ਹੈ। ਹਮ ਬਿਨ ਨਹੀਂ ਜੇ ਸਾਰੇ ਆਗਾਰੀ, ਹਟਿਆ ਮੈਂ ਦੇ ਦਿਵਸ ਪਿਛਾਰੀ। ਸੱਚੇ ਪਾਤਸ਼ਾਹ ਜੀ, ਸਾਡੇ ਤੋਂ ਬਗੈਰ ਜੇਕਰ ਅੱਗੇ ਨਾ ਸਰਿਆ ਤੇ ਫਿਰ ਸਾਡੀ ਲੋੜ ਪਵੇਗੀ। ਇਸ ਕਰਕੇ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਇੰਨੀ ਆਗਿਆ ਦਿਓ ਕਿ ਕਮ ਸੇ ਕਮ ਇੱਕ ਦੋ ਦਿਨ ਤੁਹਾਡੇ ਨਾਲ ਬਤੀਤ ਕਰੀਏ ਤੇ ਫਿਰ ਅਸੀਂ ਪਿੱਛੇ ਮੁੜਾਵਾਂਗੇ। ਜੇ ਤੱਕ ਸੇਵਾ ਬਣ ਤੁਹਾਰੀ, ਪਰਮ ਲਾਭ ਕਲਿਆਣ ਹਮਾਰੀ। ਹੱਥ ਜੋੜ ਕੇ ਗਨੀ ਖਾਂ ਤੇ ਨਬੀ ਖਾਂ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਤੁਹਾਡੀ ਜਿੰਨੀ ਵੀ ਸੇਵਾ ਬਣ ਸਕੇ, ਜਿੰਨੀ ਵੀ ਹੋ ਸਕੇ, ਓਨੀ ਹੀ ਥੋੜੀ ਹੈ। ਸੱਚੇ ਪਾਤਸ਼ਾਹ ਜੀ, ਤੁਹਾਡੀ ਸੇਵਾ ਕਰਨ ਦਾ ਬਹੁਤ ਵੱਡਾ ਪਰਮ ਲਾਭ ਹੁੰਦਾ ਹੈ ਤੇ ਮਨੁੱਖ ਦਾ ਕਲਿਆਣ ਹੁੰਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ, ਜੇਕਰ ਇੱਕ ਦੋ ਦਿਨ ਹੋਰ ਤੁਹਾਡੇ ਨਾਲ ਬਤੀਤ ਕਰਾਂਗੇ, ਸੇਵਾ ਕਰਨ ਦਾ ਮੌਕਾ ਮਿਲੇਗਾ ਜਿਹਦੇ ਨਾਲ ਸਾਡਾ ਕਲਿਆਣ ਹੋਵੇਗਾ। ਇਮ ਬੋਲਤ ਮਗ ਉਲੰਘੇ ਉਹ ਸਾਰਾ, ਥਾਣ ਉਹ ਦਾਸੀ ਪਹੁੰਚ ਨਿਹਾਰਾ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਗਿਆ ਦਿੱਤੀ ਹੈ ਗਨੀ ਖਾਨ ਨੂੰ ਤੇ ਨਬੀ ਖਾਨ ਨੂੰ ਕਿ ਠੀਕ ਹੈ, ਤੁਸੀਂ ਇੱਕ ਦੋ ਦਿਨ ਹੋਰ ਸਾਡੇ ਨਾਲ ਰਵੋ ਤੇ ਫਿਰ ਪਿਛਾਂ ਪਰਤ ਜਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਰਸਤੇ ਨੂੰ ਤੈਅ ਕੀਤਾ, ਥਾਣ ਉਦਾਸੀ ਪਹੁੰਚ ਨਿਹਾਰਾ, ਉਸ ਉਦਾਸੀ ਮਹੰਤ ਕਿਰਪਾਲ ਦੇ ਡੇਰੇ ਨੂੰ ਜਾ ਕੇ ਦੇਖਿਆ। ਸੋਹਣੇ ਕਾਣ ਮੈਂ ਸਾਧ ਕਿਰਪਾਲ, ਆਣ ਪਹੁੰਚੇ ਗੁਰੂ ਕਿਰਪਾਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਰਪਾਲ ਸਾਧ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਉਣ ਦਾ ਪਤਾ ਲੱਗਾ ਤੇ ਬਹੁਤ ਜ਼ਿਆਦਾ ਮਨ ਦੇ ਵਿੱਚ ਪ੍ਰਸੰਨ ਹੋਇਆ ਕਿਰਪਾਲ ਕਿ ਕਿਰਪਾਲੂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪਧਾਰੇ ਨੇ। ਉੱਠਿਓ ਸ਼ੀਘਰ ਹੀ ਬਾਹਰ ਆਇਓ, ਚਰਨ ਸਰੋਜਨ ਕੋ ਲਪਟਾਇਓ। ਛੇਤੀ ਦੇ ਨਾਲ ਕਿਰਪਾਲ ਸਾਧ ਉੱਠਿਆ ਹੈ, ਡੇਰੇ ਤੋਂ ਬਾਹਰ ਨਿਕਲਿਆ ਹੈ, ਆਣ ਕੇ ਸ਼ੀਘਰਤਾ ਦੇ ਨਾਲ ਕਾਲੀ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ। ਉਤਰੋ ਪ੍ਰਭ ਆਪ ਕੋ ਡੇਰਾ, ਮੁਝ ਕੋ ਜਾਣ ਲੀਜੀਏ ਚੇਰਾ। ਕਿਰਪਾਲ ਸਾਧ ਕਹਿੰਦਾ ਹੈ, ਹੇ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਤੁਸੀਂ ਉਤਰੋ, ਮੇਰੀ ਜਗ੍ਹਾ ਦੇ ਉੱਤੇ ਨਿਵਾਸ ਕਰੋ। ਸੱਚੇ ਪਾਤਸ਼ਾਹ ਜੀ, ਜਿਹੜਾ ਇਹ ਮੇਰਾ ਡੇਰਾ ਹੈ, ਇਹਨੂੰ ਸੱਚੇ ਪਾਤਸ਼ਾਹ ਜੀ ਆਪਣਾ ਹੀ ਸਮਝੋ ਤੇ ਮੈਂ ਵੀ ਸੱਚੇ ਪਾਤਸ਼ਾਹ ਜੀ ਤੁਹਾਡਾ ਚੇਲਾ।
ਕਰ ਬੇਨਤੀ ਉਤਰਾਇ ਪ੍ਰਿਯੰਕਾ, ਲੈ ਅੰਤਰ ਕੋ ਗਇਓ ਨਿਸ਼ੰਕਾ।
ਬੇਨਤੀ ਕੀਤੀ ਕਿਰਪਾਲ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਲੰਗ ਤੋਂ ਥੱਲੇ ਉਤਰੇ ਨੇ ਤੇ ਫਿਰ ਅੰਦਰ ਨਿਡਰ ਹੋ ਕੇ ਲੈ ਗਿਆ ਕਿਰਪਾਲ ਸਤਿਗੁਰਾਂ ਨੂੰ।
ਉਤਰ ਪਰੇ ਕੀ ਨਸ ਗੁਰ ਡੇਰਾ, ਆਏ ਸਾਧ ਸਭ ਦਰਸ਼ਨ ਹੇਰਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਡੇਰੇ ਦੇ ਵਿੱਚ ਆਪਣਾ ਡੇਰਾ ਲਾਇਆ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਕਿਰਪਾਲ ਹੈ, ਇਹ ਸਾਰਿਆਂ ਦਾ ਮਹੰਤ ਸੀ ਤੇ ਹੋਰ ਵੀ ਬਹੁਤੇ ਸਾਰੇ ਸਾਧ ਡੇਰੇ ਦੇ ਵਿੱਚ ਰਹਿੰਦੇ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਕੀ ਦੇ ਸਾਰਿਆਂ ਸਾਧਾਂ ਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਣ ਕੇ ਦਰਸ਼ਨ ਕੀਤਾ।
ਕਰ ਕਰ ਬੰਧਨ ਬੈਠੇ ਪਾਸੀ, ਕਿਤਕ ਲੋਕ ਯਾਰ ਸਾਧ ਉਦਾਸੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਮਸਕਾਰਾਂ ਕਰ ਕਰਕੇ ਸਾਰੇ ਦੇ ਸਾਰੇ ਸਾਧ ਕਿਰਪਾਲ ਦੇ ਸਮੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਬੈਠ ਗਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਪਰ ਉਸ ਵੇਲੇ ਉਸ ਮਹੰਤ ਕਿਰਪਾਲ ਦੇ ਮਨ ਦੇ ਵਿੱਚ ਇੱਕ ਸ਼ੰਕਾ ਪੈਦਾ ਹੋ ਗਿਆ, ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਸ਼ੰਕੇ ਨੂੰ ਨਿਵਰਤ ਕਰਦੇ ਨੇ। ਅਗਲੇ ਜਿਹੜੀਆਂ ਪੰਕਤੀਆਂ ਨੇ ਉਹਨਾਂ ਦੇ ਵਿੱਚ ਕਵੀ ਜੀ ਨੇ ਸ਼ੰਕਾ ਕਿਸ ਤਰ੍ਹਾਂ ਨਿਵਰਤ ਕੀਤੀ ਸਤਿਗੁਰਾਂ ਨੇ, ਉਹਦਾ ਬਿਆਨ ਦਿੰਦੇ ਨੇ।
ਤੀਨ ਸਿੰਘ ਯਾਰ ਦੋਏ ਪਠਾਨ,
ਕਹਿਓ ਬਾਕ ਸ੍ਰੀ ਗੁਰ ਭਗਵਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਆਪਣੇ ਤਿੰਨਾਂ ਸਿੰਘਾਂ ਨੂੰ ਤੇ ਦੋਵੇਂ ਪਠਾਣਾ ਨੂੰ ਨਬੀ ਖਾਨ ਨੂੰ ਤੇ ਗਣੀ ਖਾਨ ਨੂੰ ਸੁਣਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਕਿ ਭਗਵਾਨ ਦਾ ਰੂਪ ਨੇ ਉਹਨਾਂ ਨੇ ਵਚਨ ਕੀਤਾ।
ਮਾਨ ਸਿੰਘ ਤੁਮ ਨਿਸਾ ਮਜਾਰਾ ਗਏ ਹੋਤੇ ਹਿਤ ਕਰਨ ਆਹਾਰਾ।
ਸਤਿਗੁਰੂ ਜੀ ਕਹਿੰਦੇ ਨੇ, ਹੇ ਭਾਈ ਮਾਨ ਸਿੰਘ ਜੀ, ਤੁਸੀਂ ਪੰਜੇ ਰਾਤ ਦੇ ਵੇਲੇ ਤੁਰਕਾਂ ਦੇ ਡੇਰੇ ਤੇ ਗਏ ਸੀ ਆਹਾਰ ਭਾਵ ਕੇ ਭੋਜਨ ਛਕਣ ਦੇ ਵਾਸਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਬਚਨ ਦੇ ਵੱਲ ਇਸ਼ਾਰਾ ਕਰਦੇ ਨੇ, ਜਦੋਂ ਕਿ ਤੁਰਕਾਂ ਨੇ ਮਾਸ ਦਾ ਖਾਣਾ ਤਿਆਰ ਕੀਤਾ ਸੀ, ਸਤਿਗੁਰਾਂ ਨੂੰ ਬੇਨਤੀ ਕੀਤੀ ਸੀ, ਪਰ ਸਤਿਗੁਰਾਂ ਨੇ ਆਖਿਆ ਸੀ ਸਾਡਾ ਤੇ ਦਾਇਮੀ ਰੋਜ਼ਾ ਹੈ, ਹਮੇਸ਼ਾ ਦਾ ਰੋਜ਼ਾ ਹੈ, ਪਰ ਸਾਡੇ ਸਿੱਖ ਜ਼ਰੂਰ ਜਾ ਕੇ ਛਕਣਗੇ, ਸਾਡੇ ਮੁਰੀਦ ਤੁਹਾਡੇ ਖਾਣੇ ਨੂੰ ਖਾਣਗੇ, ਤੇ ਪੰਜਾਂ ਨੂੰ ਸਤਿਗੁਰਾਂ ਨੇ ਭੇਜਿਆ ਸੀ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਉਸ ਵਾਰਤਾ ਦਾ ਬਿਆਨ ਕਰਦੇ ਨੇ, ਕਹਿੰਦੇ ਨੇ, ਹੇ ਮਾਨ ਸਿੰਘ, ਉਸ ਰਾਤ ਤੁਸੀਂ ਤੁਰਕਾਂ ਦਾ ਖਾਣਾ ਖਾਣ ਦੇ ਵਾਸਤੇ ਗਏ ਸੀ ਪੰਜੇ।
ਤਬ ਹਮ ਤੁਮ ਸੰਗ ਪਾਖਿਓ ਜੈਸੇ ਹੈ ਕਿ ਨਹੀਂ ਮਨ ਸਿਮਰਨ ਤੈਸੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਚੇਚੇ ਰੂਪ ਦੇ ਵਿੱਚ ਮੈਂ ਤੁਹਾਨੂੰ ਉਸ ਵੇਲੇ ਇੱਕ ਹੁਕਮ ਕੀਤਾ ਸੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਹਾਡੇ ਸਿਮਰਨ ਦੇ ਵਿੱਚ, ਤੁਹਾਡੇ ਚੇਤੇ ਦੇ ਵਿੱਚ ਉਹ ਸਾਡਾ ਹੁਕਮ ਹੈ ਕਿ ਨਹੀਂ।
ਤਬ ਤੀਨੋ ਕਰ ਜੋਰ ਬਖਾਨਾ ਹੁਕਮ ਮਾਨ ਪਾਲੇ ਬੰਦ ਆਨਾ।
ਉਸ ਵੇਲੇ ਜਿਹੜੇ ਸਤਿਗੁਰਾਂ ਦੇ ਤਿੰਨੇ ਸਿੰਘ ਸਨ, ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਤੁਸੀਂ ਦੋ ਹੁਕਮ ਕੀਤੇ ਸੀ, ਜਿਹੜੇ ਦੋਵੇਂ ਹੁਕਮ ਨੇ ਉਹ ਸੱਚੇ ਪਾਤਸ਼ਾਹ ਜੀ ਅਜੇ ਵੀ ਸਾਨੂੰ ਯਾਦ ਨੇ। ਪਹਿਲਾਂ ਤੁਸੀਂ ਹੁਕਮ ਕੀਤਾ ਸੀ ਕਿ ਖਾਣਾ ਖਾਣ ਤੋਂ ਪਹਿਲਾਂ ਕਰਦ ਖਾਣੇ ਦੇ ਵਿੱਚ ਛੁਹਾ ਦਿਓ ਤੇ ਫੇਰ ਖਾਇਓ। ਸੱਚੇ ਪਾਤਸ਼ਾਹ ਜੀ ਉਸੇ ਤਰ੍ਹਾਂ ਕੀਤਾ ਸੀ, ਕਰਦ ਛੁਹਾਈ ਸੀ ਤੇ ਫੇਰ ਛਕਿਆ ਸੀ। ਇਸ ਤੋਂ ਇਲਾਵਾ ਕਹਿੰਦੇ ਨੇ, ਸੱਚੇ ਪਾਤਸ਼ਾਹ ਜੀ, ਤੁਸੀਂ ਆਖਿਆ ਸੀ ਕਿ ਜੋ ਵੀ ਕੁਝ ਖਾ ਕੇ ਆਵੋਗੇ ਉਹ ਪੱਲਿਆਂ ਦੇ ਵਿੱਚ ਬੰਨ ਕੇ ਲਿਆਉਣਾ, ਇਹ ਵੀ ਸੱਚੇ ਪਾਤਸ਼ਾਹ ਜੀ ਸਾਨੂੰ ਯਾਦ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ, ਤੁਹਾਡਾ ਹੁਕਮ ਮੰਨ ਕੇ ਅਸੀਂ ਪੱਲਿਆਂ ਦੇ ਵਿੱਚ ਬੰਨ ਕੇ ਭੋਜਨ ਲਿਆਂਦਾ।
ਸਿਮਰਨ ਰਾਵਰ ਕਰਿਓ ਨਾ ਕੋਈ ਬੰਦਿਓ ਰਹਿਓ ਅਬ ਲਾਓ ਤਿਮ ਸੋਈ।
ਸੱਚੇ ਪਾਤਸ਼ਾਹ ਜੀ, ਤੁਹਾਨੂੰ ਲਿਆ ਕੇ ਜਿਹੜਾ ਭੋਜਨ ਛਕਿਆ ਸੀ ਉਹ ਦਿਖਾਇਆ ਵੀ ਸੀ, ਪਰ ਸੱਚੇ ਪਾਤਸ਼ਾਹ ਜੀ ਉਸ ਵੇਲੇ ਤੁਸੀਂ ਹੁਕਮ ਕੀਤਾ ਸੀ ਕਿ ਦੁਬਾਰਾ ਪੱਲਿਆਂ ਦੇ ਵਿੱਚ ਬੰਨ ਲਓ। ਸੱਚੇ ਪਾਤਸ਼ਾਹ ਜੀ, ਤੁਸੀਂ ਆਖਿਆ ਸੀ ਕਿ ਜਿੰਨਾ ਚਿਰ ਮੈਂ ਨਾ ਆਖਾਂ ਉਹਨਾਂ ਚਿਰ ਇਹਨੂੰ ਖੋਲਣਾ ਨਹੀਂ। ਸੱਚੇ ਪਾਤਸ਼ਾਹ ਜੀ, ਉਸੇ ਤਰੀਕੇ ਦੇ ਨਾਲ ਅਸੀਂ ਅਜੇ ਵੀ ਪੱਲਿਆਂ ਦੇ ਵਿੱਚ ਉਹ ਬੰਨਿਆ ਹੋਇਆ, ਪਰ ਸੱਚੇ ਪਾਤਸ਼ਾਹ ਜੀ, ਤੁਸੀਂ ਸਿਮਰਨ ਨਹੀਂ ਕੀਤਾ, ਤੁਸੀਂ ਯਾਦ ਨਹੀਂ ਕੀਤਾ, ਤੇ ਨਾ ਹੀ ਅੱਜ ਤੱਕ ਸਾਨੂੰ ਉਹਦੇ ਵਾਸਤੇ ਕੋਈ ਹੁਕਮ ਦਿੱਤਾ।
ਹਮ ਤੀਨੋ ਨੇ ਬਾਂਧਿਓ ਪਾਲੇ ਹੁਕਮ ਹੋਏ ਤੋ ਦੇਹ ਦਿਖਾਲੇ।
ਸੱਚੇ ਪਾਤਸ਼ਾਹ ਜੀ, ਅਸੀਂ ਤਿੰਨਾਂ ਨੇ ਪੱਲਿਆਂ ਦੇ ਵਿੱਚ ਬੰਨਿਆ ਹੋਇਆ ਉਹ ਭੋਜਨ, ਜੇਕਰ ਤੁਹਾਡਾ ਇਸ ਵੇਲੇ ਹੁਕਮ ਹੈ ਤੇ ਸੱਚੇ ਪਾਤਸ਼ਾਹ ਜੀ ਅਸੀਂ ਖੋਲ ਕੇ ਦਿਖਾ ਦਿੰਦੇ ਹਾਂ।
ਸੁਣ ਕੇ ਸ੍ਰੀ ਮੁਖ ਤੇ ਫੁਰਮਾਈ ਅਬ ਸਭ ਹੀ ਕੋ ਦੇਹੋ ਦਿਖਾਈ।
ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਨ ਕੀਤਾ ਕਿ ਹੁਣ ਤੁਸੀਂ ਸਾਰਿਆਂ ਦੇ ਸਾਹਮਣੇ ਆਪਣੇ ਪੱਲਿਆਂ ਦੀਆਂ ਗੰਢਾਂ ਨੂੰ ਖੋਲੋ ਤੇ ਦਿਖਾਓ ਸਾਰਿਆਂ ਨੂੰ।
ਕਿਆ ਤੁਮ ਖਾਇਓ ਜਾਣਿਓ ਜਾਏ ਸੰਸੇ ਤੁਮਰੇ ਔਰ ਬਨ ਸਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਸਾਰੇ ਦੇਖਣਗੇ ਫੇਰ ਪਤਾ ਲੱਗ ਜਾਏਗਾ ਕਿ ਤੁਸੀਂ ਉੱਥੇ ਕੀ ਖਾ ਕੇ ਆਏ ਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਨ੍ਹਾਂ ਦੇ ਮਨ ਦੇ ਅੰਦਰ ਸ਼ੰਕਾ ਹੈ ਉਹਨਾਂ ਦਾ ਸ਼ੰਕਾ ਨਿਵਰਤ ਹੋ ਜਾਏਗਾ, ਕਿਉਂਕਿ ਕਿਰਪਾਲ ਮਹੰਤ ਨੇ ਆਪਣੇ ਮਨ ਦੇ ਵਿੱਚ ਐਸਾ ਸ਼ੰਕਾ ਕੀਤਾ ਸੀ। ਹੁਣ ਸਤਿਗੁਰੂ ਜੀ ਉਸ ਸ਼ੰਕੇ ਨੂੰ ਨਿਵਰਤ ਕਰਨਾ ਚਾਹ ਰਹੇ ਨੇ।
ਤਬ ਤੀਨੋ ਖੋਲਣ ਕਰ ਪਾਲੇ ਧਰ ਕਰ ਤਲ ਪੈ ਸਭਣ ਦਿਖਾਲੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬਚਨ ਮੰਨ ਕੇ ਉਹਨਾਂ ਸਿੰਘਾਂ ਨੇ ਆਪਣਿਆਂ ਪੱਲਿਆਂ ਦੀਆਂ ਗੰਢਾਂ ਨੂੰ ਖੋਲਿਆ ਤੇ ਫਿਰ ਆਪਣੇ ਹੱਥ ਦੇ ਉੱਤੇ ਰੱਖ ਕੇ ਉਹ ਸਾਰਿਆਂ ਨੂੰ ਭੋਜਨ ਦਿਖਾ ਦਿੱਤਾ, ਜਿਹੜਾ ਕਿ ਕੜਾ ਪ੍ਰਸ਼ਾਦ ਸੀ।
ਸਵਾਦ ਤੇ ਹਾਵਲ ਨਿਸਮੈ ਖਾਏ ਅਬ ਪਰਖੋ ਤਿਸ ਮੈਂ ਤੇ ਲਿਆਏ।
ਹਥੇਲੀਆਂ ਦੇ ਉੱਤੇ ਰੱਖ ਕੇ ਸਿੰਘ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਅਸੀਂ ਕੜਾ ਪ੍ਰਸ਼ਾਦ ਉਸ ਰਾਤ ਖਾ ਕੇ ਆਏ ਸਾਂ, ਜਿਹਨੂੰ ਪੱਲਿਆਂ ਦੇ ਵਿੱਚ ਵੀ ਬੰਨ ਕੇ ਲਿਆਂਦਾ। ਸੱਚੇ ਪਾਤਸ਼ਾਹ ਜੀ ਨੂੰ ਸੁਣਾ ਕੇ ਕਹਿੰਦੇ ਨੇ ਕਿ ਹੁਣ ਪਰਖ ਲੋ, ਅਸੀਂ ਤੇ ਆ ਕੁਝ ਛੱਕ ਕੇ ਆਏ ਸਾਂ।
ਹੇਰ ਸਰਬ ਹੀ ਕਹਿ ਕਰਾਹੂ, ਸੰਸੇ ਕਹਾਂ ਕਰੋ ਇਸ ਮਾਹੂ।
ਸਤਿਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਦੇਖੋ ਇਹਨਾਂ ਦੀਆਂ ਹਥੇਲੀਆਂ ਦੇ ਉੱਤੇ ਕੀ ਰੱਖਿਆ ਹੋਇਆ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਇੱਕੋ ਦਮ ਬੋਲ ਉੱਠੇ, ਕੜਾਹੂ ਪਾਵ ਕੇ ਤੇ ਸਾਫ ਦਿਖਾਈ ਦੇ ਰਿਹਾ ਕਿ ਕੜਾਹ ਹੈ। ਸੰਸੇ ਕਹਾਂ ਕਰੋ ਇਸ ਮਾਹੇ। ਸਾਰੇ ਕਹਿੰਦੇ ਨੇ ਇਸ ਗੱਲ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਸ਼ੰਕਾ ਨਹੀਂ ਹੈ ਕਿ ਜੋ ਇਹਨਾਂ ਦੀਆਂ ਹਥੇਲੀਆਂ ਦੇ ਉੱਤੇ ਦਿਖਾਈ ਦੇ ਰਿਹਾ ਉਹ ਕੜਾਹ ਪ੍ਰਸ਼ਾਦ ਹੈ।
ਸਿਰ ਗੋਰੇ ਹਰ ਨਰ ਸਾਧ ਉਦਾਸੀ, ਦੇਖਤ ਸੰਸੈ ਕੀਨ ਬਿਨਾਸ਼ੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਕਿਰਪਾਲ ਮਹੰਤ ਦੇ ਸ਼ੰਕੇ ਨੂੰ ਦੂਰ ਕੀਤਾ ਜਿਹੜਾ ਕਿ ਉਦਾਸੀ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਐਸਾ ਕੌਤਕ ਕੀਤਾ ਤੇ ਉਹਨਾਂ ਦੇ ਹਿਰਦੇ ਦਾ ਜਿਹੜਾ ਭਰਮ ਸੀ ਉਹ ਸੱਚੇ ਪਾਤਸ਼ਾਹ ਜੀ ਨੇ ਦੂਰ ਕਰ ਦਿੱਤਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇਸ ਤਰੀਕੇ ਦੇ ਨਾਲ ਬਿਆਨ ਕੀਤਾ ਕਿ ਕਿਰਪਾਲ ਮਹੰਤ ਨੇ ਆਪਣੇ ਮਨ ਦੇ ਵਿੱਚ ਸ਼ੰਕਾ ਕੀਤਾ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਕੌਤਕ ਕਰਕੇ ਸ਼ੰਕੇ ਨੂੰ ਦੂਰ ਕਰ ਦਿੱਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਦੇ ਵਿੱਚ ਵੀ ਜ਼ਿਕਰ ਆਉਂਦਾ, ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਥੋੜਾ ਵੱਖਰੇ ਢੰਗ ਦੇ ਨਾਲ ਬਿਆਨ ਕਰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਖਾਣਾ ਖਾਣ ਦੇ ਵਾਸਤੇ ਗਏ, ਸਤਿਗੁਰਾਂ ਨੇ ਆਖਿਆ ਕਿ ਜੋ ਕੁਝ ਖਾ ਕੇ ਆਓਗੇ ਪੱਲੇ ਬੰਨ ਕੇ ਲਿਆਉਣਾ, ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਗਨੀ ਖਾਨੇ ਤੇ ਨਬੀ ਖਾਨੇ ਸ਼ੰਕਾ ਕੀਤਾ। ਆਣ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਗਨੀ ਖਾਂ ਤੇ ਨਬੀ ਖਾਂ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ, ਤੁਸੀਂ ਤੇ ਕਹਿੰਦੇ ਸੀ ਧਰਮ, ਸੱਚੇ ਪਾਤਸ਼ਾਹ ਜੀ ਹੁਣ ਤੁਹਾਡਾ ਧਰਮ ਕਿੱਥੇ ਗਿਆ? ਇਹ ਤੇ ਤੁਹਾਡੇ ਸਿੰਘ ਸਾਡੇ ਨਾਲ ਹੀ ਬੈਠ ਕੇ ਮਾਸ ਦਾ ਖਾਣਾ ਖਾ ਕੇ ਆਏ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ ਕਿ ਖੋਲੋ ਪੱਲਿਆਂ ਦੇ ਵਿੱਚੋਂ ਜੋ ਕੁਝ ਛੱਕ ਕੇ ਆਏ ਹੋ। ਉਹਨਾਂ ਨੇ ਪੱਲਿਆਂ ਨੂੰ ਖੋਲਿਆ ਤੇ ਕੜਾਹ ਪ੍ਰਸ਼ਾਦ ਉਹ ਛੱਕ ਕੇ ਆਏ ਸਨ ਉਹੀ ਪੱਲਿਆਂ ਦੇ ਵਿੱਚ ਬੰਨਿਆ ਸੀ। ਜਦੋਂ ਦਿਖਾਇਆ ਤੇ ਕੜਾਹ ਪ੍ਰਸ਼ਾਦ ਨਿਕਲਿਆ, ਸਿੰਘਾਂ ਨੇ ਆਖਿਆ ਗਨੀ ਖਾਂ ਨੂੰ ਤੇ ਨਬੀ ਖਾਂ ਨੂੰ, ਭਾਈ ਸਤਿਗੁਰਾਂ ਦੀ ਕਿਰਪਾ ਦੇ ਨਾਲ ਅਸੀਂ ਤੇ ਕੜਾਹ ਪ੍ਰਸ਼ਾਦ ਛੱਕ ਕੇ ਆਏ ਹਾਂ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਅਨੁਸਾਰ ਗਨੀ ਖਾਂ ਨੇ ਤੇ ਨਬੀ ਖਾਂ ਨੇ ਇਸ ਤਰ੍ਹਾਂ ਦੀ ਸ਼ੰਕਾ ਕੀਤੀ ਸੀ, ਉਹਨਾਂ ਦੀ ਸ਼ੰਕਾ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਦੂਰ ਕੀਤਾ, ਪਰ ਇਸ ਜਗ੍ਹਾ ਦੇ ਉੱਤੇ ਥੋੜਾ ਵੱਖਰੇ ਢੰਗ ਦੇ ਨਾਲ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਕਿ ਗਨੀ ਖਾਂ ਤੇ ਨਬੀ ਖਾਂ ਦੇ ਮਨ ਦੇ ਵਿੱਚ ਸ਼ੰਕਾ ਨਹੀਂ ਆਇਆ, ਸਗੋਂ ਕਿਰਪਾਲ ਮਹੰਤ ਦੇ ਮਨ ਦੇ ਵਿੱਚ ਸ਼ੰਕਾ ਆਇਆ ਸੀ ਤੇ ਸਤਿਗੁਰਾਂ ਨੇ ਦੂਰ ਕੀਤਾ।
ਨਬੀ ਗਣੀ ਖਾਂ ਕੋ ਤਿਸ ਕਾਲਾ, ਲੱਖ ਕਰ ਸੇਵ ਪ੍ਰਸੰਨ ਬਿਸਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਬੀ ਖਾਂ ਤੇ ਗਨੀ ਖਾਂ ਨੂੰ ਦੇਖਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਲੱਖ ਕਰ ਸੇਵਾ ਪ੍ਰਸੰਨ ਬਿਸਾਲਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਸੇਵਾ ਦੇ ਉੱਤੇ ਬੜੇ ਪ੍ਰਸੰਨ ਹੋਏ।
ਕੰਚਨ ਕੰਕਣ ਜਰੇ ਜਰਾਵਨ, ਬਖਸ਼ਣ ਕਰੇ ਹਿਰਦੈ ਹਰ ਖਾਵਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖੁਸ਼ੀ ਦੀ ਹਾਲਤ ਦੇ ਵਿੱਚ ਆਣ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੋਨੇ ਦੇ ਕੜੇ ਜੜਾਊ ਹੀਰਿਆਂ ਮੋਤੀਆਂ ਦੇ ਨਾਲ ਜੜੇ ਹੋਏ ਉਹਨਾਂ ਦੋਵਾਂ ਨੂੰ ਬਖਸ਼ ਦਿੱਤੇ।
ਬਹੁਰ ਪਟਾ ਕਾਗਦ ਲਿਖ ਦੀਨ, ਸਭ ਸੰਗਤ ਪਰ ਆਗਿਆ ਕੀਨ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਕਾਗਜ਼ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਿਖਿਆ, ਹੁਕਮਨਾਮਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਿਖ ਕੇ ਦਿੱਤਾ ਹੈ, ਸਭ ਸੰਗਤ ਪਰ ਆਗਿਆ ਕੀਨ। ਉਸ ਹੁਕਮਨਾਮੇ ਦੇ ਵਿੱਚ ਸਾਰੀ ਸਿੱਖ ਸੰਗਤ ਦੇ ਵਾਸਤੇ ਸਤਿਗੁਰਾਂ ਨੇ ਆਗਿਆ ਲਿਖੀ, ਹੁਕਮ ਲਿਖਿਆ।
ਇਨੋ ਕਰੀ ਮਮ ਸੇਵ ਬਿਸਾਲਾ, ਸਿੱਖ ਮਾਨੋ ਇਨ ਕੋ ਸਭ ਕਾਲਾ।
ਹੁਕਮਨਾਮੇ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਨ ਲਿਖਿਆ ਸੀ, ਇਹਨਾਂ ਦੋਵਾਂ ਭਰਾਵਾਂ ਨੇ ਸਾਡੀ ਵੱਡੀ ਸੇਵਾ ਕੀਤੀ ਹੈ, ਇਸ ਕਰਕੇ ਸਿੱਖ ਮਾਨੋ ਇਨਕੋ ਸਭ ਕਾਲਾ। ਭਾਵ ਕਿ ਜਿੰਨੇ ਵੀ ਮੇਰੇ ਸਿੱਖ ਨੇ ਉਹ ਸਾਰੇ ਦੇ ਸਾਰੇ ਇਹਨਾਂ ਦੇ ਕਹੇ ਦੇ ਵਿੱਚ ਚੱਲਣ, ਭਾਵ ਕਿ ਇਹਨਾਂ ਦੀ ਗੱਲ ਨੂੰ ਮੰਨਣ, ਕਿਉਂਕਿ ਇਹਨਾਂ ਨੇ ਮੇਰੀ ਬੜੀ ਸੇਵਾ ਕੀਤੀ। ਸਤਿਗੁਰਾਂ ਨੇ ਹੁਕਮਨਾਮੇ ਦੇ ਵਿੱਚ ਇਹ ਲਿਖਿਆ ਸੀ, ਸੰਗਤ ਦੇ ਸੇਵ ਮਮ ਸਟਾ ਕਰੇ ਵਿਦਾ ਲਿਖ ਦੀਨਸ ਪਟਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਹੁਕਮਨਾਮੇ ਦੇ ਵਿੱਚ ਲਿਖਿਆ ਸੀ ਇਹਨਾਂ ਨੇ ਸਾਡੀ ਸੇਵਾ ਕੀਤੀ ਹੈ, ਇਸ ਕਰਕੇ ਸੇਵਾ ਦਾ ਬਦਲਾ ਇਹਨਾਂ ਨੂੰ ਜ਼ਰੂਰ ਦਿੱਤਾ ਜਾਵੇ। ਕਰੇ ਵਿਦਾ ਲਿਖ ਦੇਨ ਸਪਟਾ, ਇਸ ਤਰ੍ਹਾਂ ਦਾ ਪਟਾ ਭਾਵ ਕਿ ਇਸ ਤਰ੍ਹਾਂ ਦਾ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮੇ ਦੇ ਵਿੱਚ ਲਿਖਿਆ ਤੇ ਉਹਨਾਂ ਦੋਵਾਂ ਨੂੰ ਦੇ ਦਿੱਤਾ, ਗਣੀ ਖਾਂ ਨੂੰ ਤੇ ਨਬੀ ਖਾਂ ਨੂੰ। ਸੰਪਾਦਕ ਜੀ 2 ਸਤਰਾਂ ਇਸ ਦੇ ਵਾਸਤੇ ਬਿਆਨ ਕਰਦੇ ਨੇ। ਸੰਪਾਦਕ ਜੀ ਲਿਖਦੇ ਨੇ ਕਿ ਇਹਨਾਂ ਦੀ ਔਲਾਦ ਦੇ ਕੋਲ ਹੁਕਮਨਾਮਾ ਸੁਣੀਦਾ ਹੈ। ਸ੍ਰੀ ਅੰਮ੍ਰਿਤਸਰ ਦੇ ਪ੍ਰਸਿੱਧ ਹਕੀਮ ਅਜੀਜ਼ ਦੀਨ ਕਟੜਾ ਜੈਮਲ ਸਿੰਘ ਕੋਲ ਵੀ ਗਣੀ ਖਾਂ ਤੇ ਨਬੀ ਖਾਂ ਵਾਲਾ ਜਿਹੜਾ ਪਟਾ ਹੈ ਉਹ ਹੈ ਸੀ। ਭਾਵ ਕਿ ਉਹਨਾਂ ਦੀ ਔਲਾਦ ਦੇ ਕੋਲ ਸੰਪਾਦਕ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਹੁਕਮਨਾਮਾ ਅਜੇ ਵੀ ਰੱਖਿਆ ਹੋਇਆ। ਅਦਕ ਅਨੰਦ ਬੰਧਨ ਕਰਕੇ ਗਮਣੇ ਪੁਨੇ ਪਿਚਾਰੀ ਮੁਰਕੇ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਉਹਨਾਂ ਦੇ ਹੁਕਮਨਾਮੇ ਨੂੰ ਲੈ ਕੇ ਦੋਵੇਂ ਗਣੀ ਖਾਂ ਤੇ ਨਬੀ ਖਾਂ ਬੜੇ ਪ੍ਰਸੰਨ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਲੈ ਕੇ ਨਮਸਕਾਰ ਕਰਕੇ ਫਿਰ ਗਣੀ ਖਾਂ ਤੇ ਨਬੀ ਖਾਂ ਦੋਵੇਂ ਵਾਪਸ ਪਰਤ ਗਏ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਇਹਨਾਂ ਦੇ ਬਾਰੇ ਬਿਆਨ ਕਰਦੇ ਨੇ। ਗਣੀ ਖਾਂ ਨਬੀ ਖਾਂ ਤੁਰਕ ਸੀਗੇ ਪਰ ਉਹਨਾਂ ਨੇ ਗੱਲ ਦਿਖਾਈ ਚੰਗੀ, ਬੁਰੇ ਮਜਮਨਾ ਹੋਮ ਦੇ ਲੋਕ ਬੁਰੇ ਮੁਸਲਮਾਨ ਹੋ ਸੇਵ ਕਮਾਈ ਚੰਗੀ। ਸੁੱਚਾ ਨੰਦ ਤੇ ਗੰਗੂ ਗੁਲਾਬੇ ਨਾਲੋਂ ਉਹਨਾਂ ਹਿੰਦੂਆਂ ਨਾਲੋਂ ਨਿਭਾਈ ਚੰਗੀ, ਸਤਿਗੁਰਾਂ ਵੀ ਵੱਜ ਕੇ ਹਿੰਦੂਆਂ ਤੋਂ ਉਹਨਾਂ ਉੱਤੇ ਪ੍ਰਤੀਤ ਰਖਾਈ ਚੰਗੀ। ਇਸ ਟਹਿਲ ਦਾ ਬਦਲਾ ਹੁਕਮਨਾਮਾ ਦਿੱਤਾ ਲਿਖ ਕੀਤੀ ਵਡਿਆਈ ਚੰਗੀ, ਹੁਣ ਤੱਕ ਹੈ ਪਾਸ ਔਲਾਦ ਉਹਨਾਂ ਮਾਇਆ ਉਹਨਾਂ ਵੀ ਹੈ ਕਮਾਈ ਚੰਗੀ। ਸਿੱਖ ਸਦਾ ਹੀ ਅਦਬ ਅਦਾਬ ਕਰਦੇ ਸਦਾ ਵਾਸਤੇ ਰੀਤ ਇਹ ਆਈ ਚੰਗੀ, ਪੰਥ ਵਿੱਚ ਮਸ਼ਹੂਰ ਕਰਤਾਰ ਸਿੰਘਾਂ ਸਿੰਘਾਂ ਵਿੱਚ ਸਦਾ ਇੱਜ਼ਤ ਪਾਈ ਚੰਗੀ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਕਿ ਗਣੀ ਖਾਂ ਤੇ ਨਬੀ ਖਾਂ ਭਾਵੇਂ ਕਿ ਤੁਰਕ ਸਨ ਪਰ ਤਾਂ ਵੀ ਉਹਨਾਂ ਨੇ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੀ ਸੇਵਾ ਕੀਤੀ। ਕਵੀ ਜੀ ਲਿਖਦੇ ਨੇ ਕਿ ਮਜ਼ਬ ਬੁਰੇ ਨਹੀਂ ਹੁੰਦੇ, ਮਜ਼ਬਾਂ ਦੇ ਵਿੱਚ ਜਿਹੜੇ ਸ਼ਾਮਲ ਲੋਕ ਹੁੰਦੇ ਨੇ ਉਹੀ ਬੁਰੇ ਹੁੰਦੇ ਨੇ। ਮੈਂ ਪਹਿਲਾਂ ਵੀ ਕਈ ਵਾਰੀ ਇਸ ਦੇ ਵਾਸਤੇ ਆਖਿਆ ਕਿ ਕੋਈ ਵੀ ਧਰਮ ਕੋਈ ਵੀ ਮਜ਼ਬ ਜਾਂ ਕੋਈ ਵੀ ਸੰਪਰਦਾ ਬੁਰੀ ਨਹੀਂ ਹੁੰਦੀ, ਜਿਹੜੇ ਮਜ਼ਬਾਂ ਦੇ ਵਿੱਚ ਧਰਮਾਂ ਦੇ ਵਿੱਚ ਸੰਪਰਦਾਵਾਂ ਦੇ ਵਿੱਚ ਲੋਕ ਹੁੰਦੇ ਨੇ ਉਹੀ ਚੰਗੇ ਤੇ ਮਾੜੇ ਹੁੰਦੇ ਨੇ। ਇਸੇ ਤਰੀਕੇ ਦੇ ਨਾਲ ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਹ ਵੀ ਬਚਨ ਕੀਤਾ ਕਿ ਜਿਹੜਾ ਸੁੱਚਾ ਆਨੰਦ ਸੀ ਜਿਹਨੇ ਕਿ ਹੱਲਾ ਸ਼ੇਰੀ ਦਿੱਤੀ ਸੀ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੇ ਵਾਸਤੇ, ਉਹ ਭਾਵੇਂ ਹਿੰਦੂ ਸੀ ਪਰ ਉਹ ਬਹੁਤ ਬੁਰਾ ਨਿਕਲਿਆ। ਇਸੇ ਤਰ੍ਹਾਂ ਉਹ ਗੰਗੂ ਜਿਹਨੇ ਕਿ ਦਗਾ ਕਰਕੇ ਧੋਖੇ ਦੇ ਨਾਲ ਮਾਤਾ ਜੀ ਨੂੰ ਤੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ ਕੈਦ ਕਰਵਾਇਆ, ਉਹ ਵੀ ਭਾਵੇਂ ਹਿੰਦੂ ਸੀ ਪਰ ਉਹ ਤੇ ਤੁਰਕਾਂ ਤੋਂ ਵੀ ਭੈੜਾ ਨਿਕਲਿਆ। ਇਸੇ ਤਰੀਕੇ ਦੇ ਨਾਲ ਹੋਰ ਵੀ ਬਹੁਤ ਸਾਰੇ ਐਸੇ ਹਿੰਦੂ ਨੇ ਜਿਨ੍ਹਾਂ ਨੇ ਦਗਾ ਕੀਤਾ ਪਰ ਜਿਹੜੇ ਗਣੀ ਖਾਂ ਤੇ ਨਬੀ ਖਾਂ ਨੇ ਭਾਵੇਂ ਮੁਸਲਮਾਨ ਸਨ ਪਰ ਇਹਨਾਂ ਨੇ ਦੇਖੋ ਕਿੰਨੀ ਵੱਡੀ ਸਤਿਗੁਰਾਂ ਦੇ ਉੱਤੇ ਸ਼ਰਧਾ ਭਾਵਨਾ ਰੱਖੀ ਤੇ ਸਤਿਗੁਰਾਂ ਦੀ ਸੇਵਾ ਕੀਤੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਵੀ ਇਸੇ ਗੱਲ ਦਾ ਬਿਆਨ ਕਰਦੇ ਨੇ ਕਿ ਉਹਨਾਂ ਦੀ ਔਲਾਦ ਦੇ ਕੋਲ ਅਜੇ ਵੀ ਸਤਿਗੁਰਾਂ ਦਾ ਹੁਕਮਨਾਮਾ ਰੱਖਿਆ ਹੋਇਆ, ਜਿਹੜਾ ਸਿੱਖ ਪੰਥ ਹੈ ਉਹਨਾਂ ਦਾ ਬੜਾ ਅਦਬ ਕਰਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਵਿਦਾਇਗੀ ਦਿੱਤੀ, ਹੁਕਮਨਾਮਾ ਲਿਖ ਕੇ ਦਿੱਤਾ ਤੇ ਸਤਿਗੁਰਾਂ ਦਾ ਹੁਕਮਨਾਮਾ ਪ੍ਰਾਪਤ ਕਰਕੇ ਗਣੀ ਖਾਂ ਤੇ ਨਬੀ ਖਾਂ ਵਾਪਸ ਪਰਤੇ।
ਤੀਨੋ ਸਿੰਘ ਸੰਗ ਤਬ ਰਹੇ ਸਾਧ ਕਿਰਪਾਲ ਦੇਖੇ ਮਹੇ।
ਤਿੰਨੇ ਸਿੰਘ ਧਰਮ ਸਿੰਘ ਦਇਆ ਸਿੰਘ ਤੇ ਮਾਨ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਰਹੇ। ਸਾਧ ਕਿਰਪਾਲ ਦੇਖ ਇਮ ਲਹੇ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਰਪਾਲ ਸਾਧ ਦੇ ਮਨ ਦੇ ਵਿੱਚ ਇੱਕ ਹੋਰ ਖਲਬਲੀ ਪੈਦਾ ਹੋ ਗਈ। ਚਾਹੇ ਰਹਿਓ ਅਬੈ ਥਲ ਮੇਰੇ ਹੋਏ ਪਰੇਂਗੇ ਅਦਕ ਬਖੇਰੇ। ਕਿਰਪਾਲ ਸਾਧ ਮਨ ਦੇ ਵਿੱਚ ਵਿਚਾਰਨ ਲੱਗਾ ਕਿ ਸਤਿਗੁਰਾਂ ਨੇ ਤੇ ਇਰਾਦਾ ਬਣਾਇਆ ਹੈ ਕਿ ਮੇਰੇ ਹੀ ਡੇਰੇ ਦੇ ਉੱਤੇ ਰੁਕਿਆ ਜਾਵੇਗਾ ਤੇ ਸੋਚਣ ਲੱਗਾ ਕਿ ਜੇਕਰ ਤੁਰਕਾਂ ਨੂੰ ਪਤਾ ਲੱਗ ਗਿਆ ਤੇ ਫਿਰ ਬਹੁਤ ਵੱਡਾ ਬਖੇੜਾ ਖੜਾ ਹੋਵੇਗਾ, ਦੁੱਖ ਖੜਾ ਹੋਵੇਗਾ ਮੇਰੇ ਵਾਸਤੇ।
ਬਰਬਾਦ ਡੇਰਾ ਤਬ ਹੋਏ ਜਾਏ ਨੀਠ ਨੀਠ ਮੈਂ ਕੀਨ ਬਣਾਏ।
ਸੋਚਣ ਲੱਗਾ ਮੇਰਾ ਸਾਰਾ ਜਿਹੜਾ ਡੇਰਾ ਹੈ ਇਸ ਨੂੰ ਤੁਰਕ ਬਰਬਾਦ ਕਰ ਦੇਣਗੇ ਜਿਹੜਾ ਡੇਰਾ ਮੈਂ ਮਸਾਂ ਮਸਾਂ ਇਕੱਤਰ ਕੀਤਾ ਹੈ ਬਣਾਇਆ।
ਤੁਰਕ ਤਾਸ ਤੇ ਪਰਮਤ ਡੋਲਿਓ ਰਹੇ ਉਹਨਾਂ ਦ੍ਰਿੜ ਨਿਸ ਮੈਂ ਬੋਲਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੁਰਕਾਂ ਦੇ ਡਰ ਕਰਕੇ ਬਹੁਤਾ ਜ਼ਿਆਦਾ ਭਰਮ ਦੇ ਵਿੱਚ ਪੈ ਕੇ ਡੋਲ ਗਿਆ, ਆਪਣੇ ਭਰੋਸੇ ਨੂੰ ਦ੍ਰਿੜਤਾ ਦੇ ਨਾਲ ਧਾਰਨ ਕਰਕੇ ਨਾ ਰੱਖ ਸਕਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਤ ਹੋਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਇੰਜ ਕਹਿੰਦਾ ਹੈ, ਕਿਰਪਾਲ ਸਾਧ
ਸੁਣੀਏ ਸਤਿਗੁਰ ਦਇਆ ਨਿਧਾਨ ਇਨ ਗ੍ਰਾਮਣ ਮੈਂ ਤੁਰਕ ਮਹਾਨ।
ਹੱਥ ਜੋੜ ਕੇ ਕਹਿੰਦਾ ਹੈ ਕਿ ਹੇ ਦਇਆ ਦੇ ਖਜ਼ਾਨੇ ਸਤਿਗੁਰੂ ਜੀ ਸੁਣੋ ਮੇਰੀ ਬੇਨਤੀ ਨੂੰ। ਇਹ ਜਿਹੜੇ ਲਾਗੇ ਲਾਗੇ ਪਿੰਡ ਵਸਦੇ ਨੇ ਸੱਚੇ ਪਾਤਸ਼ਾਹ ਜੀ ਇਹਨਾਂ ਸਾਰਿਆਂ ਪਿੰਡਾਂ ਦੇ ਵਿੱਚ ਵੱਡੇ ਵੱਡੇ ਤੁਰਕ ਰਹਿੰਦੇ ਨੇ।
ਹਲਵਾ ਰੇੜਾ ਅਰ ਤਲਵੰਡੀ ਮੁਸਲਮਾਨ ਕੇ ਪਿੰਡ ਅਖੰਡੀ।
ਕਹਿੰਦਾ ਲਾਗੇ ਜਿਹੜਾ ਹਲਵਾ ਹੈ ਰੇੜਾ ਹੈ ਤੇ ਤਲਵੰਡੀ ਜਿਹੜਾ ਪਿੰਡ ਹੈ ਇਹਨਾਂ ਸਾਰਿਆਂ ਪਿੰਡਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਸਾਰੇ ਮੁਸਲਮਾਨ ਤੁਰਕ ਹੀ ਰਹਿੰਦੇ ਨੇ।
ਰਹਿ ਹਜ਼ਾਰੋਂ ਸੁਣ ਸੁਧ ਜਬੈ ਚੜਿਆ ਮੈਂ ਗਣ ਤੂਰਨ ਤਬੈ।
ਕਹਿੰਦਾ ਸੱਚੇ ਪਾਤਸ਼ਾਹ ਜੀ ਜਦੋਂ ਇਹਨਾਂ ਤੁਰਕਾਂ ਨੂੰ ਪਤਾ ਲੱਗਾ ਕਿ ਤੁਸੀਂ ਮੇਰੇ ਡੇਰੇ ਦੇ ਵਿੱਚ ਠਹਿਰੇ ਹੋ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖਬਰ ਪਾ ਕੇ ਉਹ ਚੜ ਕੇ ਸੱਚੇ ਪਾਤਸ਼ਾਹ ਜੀ ਆ ਜਾਣਗੇ।
ਮੋਤੇ ਨਹੀਂ ਕਿਮ ਰਾਖੇ ਜਾਏ ਜਾਂ ਤੇ ਲਖੋ ਨ ਰਹਿਬੇ ਥਾਏ।
ਇਸ ਕਰਕੇ ਕਿਰਪਾਲ ਮਹੰਤ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਮੈਂ ਤੁਹਾਨੂੰ ਆਪਣੇ ਡੇਰੇ ਦੇ ਵਿੱਚ ਹੋਰ ਜ਼ਿਆਦਾ ਦੇਰ ਤੱਕ ਪਨਾਹ ਨਹੀਂ ਦੇ ਸਕਦਾ। ਸੱਚੇ ਪਾਤਸ਼ਾਹ ਜੀ ਮੈਂ ਤੁਹਾਨੂੰ ਆਪਣੇ ਡੇਰੇ ਦੇ ਵਿੱਚ ਨਹੀਂ ਰੱਖ ਸਕਦਾ ਕਿਉਂਕਿ ਸੱਚੇ ਪਾਤਸ਼ਾਹ ਜੀ ਇਹ ਜਿਹੜੀ ਜਗ੍ਹਾ ਹੈ ਤੁਹਾਡੇ ਰਹਿਣ ਦੇ ਲਾਇਕ ਨਹੀਂ।
ਲੰਮੇ ਗ੍ਰਾਮ ਆਪ ਚੱਲ ਜਾਈਏ ਸੋ ਰੱਖੇ ਤੁਮ ਕੋ ਕਰ ਦਾਈਏ।
ਇਸ ਕਰਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਅੱਗੇ ਲੰਮਾ ਨਾਂ ਦਾ ਪਿੰਡ ਹੈ, ਤੁਸੀਂ ਉਸ ਪਿੰਡ ਦੇ ਵਿੱਚ ਸੱਚੇ ਪਾਤਸ਼ਾਹ ਜੀ ਚਲੇ ਜਾਵੋ।
ਸੋ ਰਾਖਾ ਤੁਮਕੋ ਦਿੜ ਕਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਹੰਤ ਨੇ ਆਖਿਆ ਲੰਮੇ ਪਿੰਡ ਦੇ ਵਿੱਚ ਚਲੇ ਜਾਵੋ, ਉੱਥੇ ਤੁਹਾਡੇ ਜਿਹੜੇ ਸਿੱਖ ਰਹਿੰਦੇ ਨੇ ਉਹ ਸੱਚੇ ਪਾਤਸ਼ਾਹ ਜੀ ਤੁਹਾਨੂੰ ਰੱਖਣਗੇ, ਪਰ ਸੱਚੇ ਪਾਤਸ਼ਾਹ ਜੀ ਮੈਂ ਤੁਹਾਨੂੰ ਆਪਣੇ ਕੋਲ ਰੱਖ ਨਹੀਂ ਸਕਦਾ। ਇਸ ਤਰੀਕੇ ਦੇ ਨਾਲ ਰਾਤ ਦੇ ਵੇਲੇ ਮਹੰਤ ਕਿਰਪਾਲ ਨੇ ਜਵਾਬ ਦੇ ਦਿੱਤਾ। ਜਿਸ ਤਰ੍ਹਾਂ ਕਿ ਤੁਸੀਂ ਪਿੱਛੇ ਇਤਿਹਾਸ ਦੇ ਵੀ ਸੁਣਿਆ ਕਿ ਗੁਲਾਬੇ ਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਰੱਖਿਆ, ਪਰ ਰਾਤ ਦੇ ਵੇਲੇ ਡਰ ਦੇ ਕਾਰਨ ਗੁਲਾਬੇ ਨੇ ਵੀ ਸਤਿਗੁਰਾਂ ਨੂੰ ਰਾਤ ਦੇ ਵੇਲੇ ਹੀ ਜਵਾਬ ਦੇ ਦਿੱਤਾ ਸੀ। ਇਸੇ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਧ ਮਹੰਤ ਕਿਰਪਾਲ ਨੇ ਜਵਾਬ ਦੇ ਦਿੱਤਾ ਕਿ ਸੱਚੇ ਪਾਤਸ਼ਾਹ ਮੈਂ ਨਹੀਂ ਰੱਖ ਸਕਦਾ ਤੁਹਾਨੂੰ ਆਪਣੇ ਡੇਰੇ ਦੇ ਵਿੱਚ, ਅਗਲਾ ਪਿੰਡ ਹੈ ਲੰਮਾ ਉੱਥੇ ਚਲੇ ਜਾਓ।
ਨਰ ਸੋ ਹਜ਼ਾਰੋਂ ਦਾਦੇ ਪੋਤੇ ਲੜਬੇ ਦਿੜ ਡਰ ਧਰੈ ਨਾ ਕੇਤੇ।
ਮਹੰਤ ਕਹਿੰਦਾ ਕਿ ਉੱਥੇ ਜਿਹੜੇ ਹਜ਼ਾਰਾਂ ਰਹਿੰਦੇ ਨੇ ਦਾਦੇ ਤੇ ਪੋਤਰਿਆਂ ਦੇ ਸਮੇਤ, ਭਾਵ ਕਿ ਉੱਥੇ ਬਹੁਤੇ ਸਾਰੇ ਰਹਿੰਦੇ ਨੇ ਜਿਹੜੇ ਕਿ ਦ੍ਰਿੜਤਾ ਦੇ ਨਾਲ ਤੁਹਾਨੂੰ ਰੱਖ ਸਕਣਗੇ ਔਰ ਉਹ ਕਿਸੇ ਤੋਂ ਡਰ ਵੀ ਨਹੀਂ ਮੰਨਦੇ। ਸੱਚੇ ਪਾਤਸ਼ਾਹ ਜੀ ਤੁਸੀਂ ਉੱਥੇ ਚਲੇ ਜਾਓ ਲੰਮੇ ਪਿੰਡ ਦੇ ਵਿੱਚ।
ਸੁਣ ਕਰ ਤਿਸ ਪ੍ਰਤੀ ਗੁਰੂ ਅਲਾਵੇ ਤੁਰਕਣ ਤੇ ਹਮ ਕੋ ਡਰ ਪਾਵੇ।
ਸੁਣ ਕੇ ਉਸ ਕਿਰਪਾਲ ਦੀਆਂ ਗੱਲਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਹਿੰਦੇ ਨੇ ਤੁਰਕਣ ਤੇ ਹਮਕੋ ਡਰ ਪਾਵੈ। ਸਤਿਗੁਰੂ ਜੀ ਕਹਿੰਦੇ ਨੇ ਹੇ ਕਿਰਪਾਲ ਕਿ ਤੁਰਕਾਂ ਦਾ ਨਾਂ ਲੈ ਕੇ ਤੂੰ ਸਾਨੂੰ ਡਰਾਉਣ ਦਾ ਯਤਨ ਕਰਦਾ।
ਤਿੰਨ ਕੋ ਸਦਾ ਰਹੇ ਹੀ ਮਾਰਤ, ਤੂੰ ਤਿੰਨ ਤੇ ਡਰ ਤੇ ਹੋਏ ਯਾਰਤ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਾਨੂੰ ਤੁਰਕਾਂ ਦਾ ਕੋਈ ਵੀ ਡਰ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਹਮੇਸ਼ਾ ਦੀ ਸਾਡੀ ਗੱਲ ਹੈ, ਅਸੀਂ ਆਪਣੇ ਤੁਰਕ ਵੈਰੀਆਂ ਨੂੰ ਮਾਰਦੇ ਹੀ ਆਇਆ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਡਰ ਕੇ ਆਰਤ ਹੋ ਗਿਆ, ਪਰ ਸਾਨੂੰ ਸਤਿਗੁਰੂ ਜੀ ਕਹਿੰਦੇ ਨੇ ਕਿਸੇ ਦਾ ਕੋਈ ਡਰ ਨਹੀਂ।
ਹਮਰੋ ਨਿਸ਼ਚਾ ਤੁਮ ਔਰ ਨਾਸਾ, ਜਾਂ ਤੇ ਤੁਰਕ ਦੇਹ ਤੁਝ ਤ੍ਰਾਸਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਡੇ ਨਿਸ਼ਚੇ ਨੂੰ ਆਪਣੇ ਮਨ ਦੇ ਵਿੱਚੋਂ ਤੂੰ ਦੂਰ ਕਰ ਦਿੱਤਾ ਹੈ, ਇਸ ਦਾ ਬਦਲਾ ਇਹ ਹੋਵੇਗਾ ਕਿ ਤੁਰਕ ਤੈਨੂੰ ਬਹੁਤਾ ਜ਼ਿਆਦਾ ਤ੍ਰਾਸ ਦੇਣਗੇ, ਡਰ ਦੇਣਗੇ।
ਹਿਮ ਸਰਾਪਤ ਕੀਆ ਸਾਧ ਕਿਰਪਾਲ, ਨਿਸਬਤਾਏ ਕਰ ਤਹਾਂ ਕਿਰਪਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਸਰਾਪ ਦਿੱਤਾ ਉਸ ਸਾਧ ਕਿਰਪਾਲ ਨੂੰ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਵੀ ਇਸ ਕਿਰਪਾਲ ਸਾਧ ਦੀ ਵਿਥਿਆ ਨੂੰ ਬਿਆਨ ਕਰਦੇ ਨੇ, ਪਰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਥੋੜੇ ਵੱਖਰੇ ਢੰਗ ਦੇ ਨਾਲ ਇਸ ਵਿਥਿਆ ਨੂੰ ਬਿਆਨ ਕੀਤਾ। ਜਿਵੇਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ, ਮੈਂ ਤੁਹਾਡੇ ਚਰਨਾਂ ਦੇ ਵਿੱਚ ਅਰਜ ਕਰਦਾ।
ਪਿੰਡੋ ਪਿੰਡ ਥੀ ਲੰਘਦੇ ਗਏ ਹੇਰੀ, ਡੇਰੇ ਵਿੱਚ ਕਿਰਪਾਲ ਦੇ ਆਏ। ਜਦੋਂ ਕੁਝ ਪਹਿਲਾਂ ਮਹੰਤ ਨੇ ਸੇਵਾ ਕੀਤੀ, ਪਰ ਭੇਦ ਸਾਰੇ ਸੁਣ ਪਾਏ। ਜਦੋਂ ਆ ਕਹਿਣ ਲੱਗਾ ਇਥੋਂ ਚਲੇ ਜਾਵੋ, ਕਾਇਰ ਪੁਣੇ ਦੇ ਖਿਆਲ ਸਮਾਏ। ਜਦੋਂ ਕੱਟ ਰਾਤ ਟੁਰ ਪਏ ਕਰਤਾਰ ਸਿੰਘਾ, ਮੱਥੇ ਵੱਟ ਮਹੰਤ ਚੜਾਏ। ਜਦੋਂ
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿਰਫ ਇੱਕੋ ਹੀ ਰਾਤ ਉਸ ਜਗ੍ਹਾ ਦੇ ਉੱਤੇ ਬਤੀਤ ਕੀਤੀ ਸੀ, ਜਦੋਂ ਕਿ ਆ ਕੇ ਕਹਿਣ ਲੱਗਾ ਕਿ ਤੁਸੀਂ ਸੱਚੇ ਪਾਤਸ਼ਾਹ ਜੀ ਚਲੇ ਜਾਵੋ। ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਬਚਨ ਕੀਤੇ ਉਹਨਾਂ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ।
ਓ ਮਹੰਤ ਕਹਿੰਦਾ ਇਥੋਂ ਚਲੇ ਜਾਵੋ, ਨਹੀਂ ਤਾਂ ਮੈਨੂੰ ਵੀ ਨਾਲ ਮਰਵਾਓਗੇ ਜੀ। ਤੁਰਕ ਡੇਰੇ ਨੂੰ ਕਰ ਬਰਬਾਦ ਦੇਵਣ, ਤੁਹਾਡਾ ਕੀ ਤੁਸੀਂ ਖਿਸਕ ਜਾਓਗੇ ਜੀ। ਗੁਰਾਂ ਕਹਿਆ ਇਹ ਡੇਰਾ ਤਾਂ ਵਸਦਾ ਰਹੂ, ਫਾਂਸੀ ਤੁਸੀਂ ਜ਼ਰੂਰ ਹੀ ਪਾਓਗੇ ਜੀ। ਬੀਤ ਜਾਣੇ ਦਿਨ ਕਰਤਾਰ ਸਿੰਘਾ, ਮੰਦ ਭਾਗੀਓ ਤੁਸੀਂ ਪਛਤਾਓਗੇ ਜੀ। ਇਹ ਮਹੰਤ ਹੋਰੀ ਸੇਵਕ ਗੁਰੂ ਕਰਦੇ, ਵੇਖੋ ਕਿਹਾ ਜਵਾਬ ਸੁਣਾ ਦਿੰਦੇ। ਉਧਰ ਗਣੀ ਖਾਂ ਨਬੀ ਖਾਂ ਤੁਰਕ ਦੇਖੋ, ਔਖਾ ਵੇਲਾ ਕਿਵੇਂ ਨਿਭਾ ਦਿੰਦੇ। ਉਸ ਵੇਲੇ ਜੇ ਆਸਰਾ ਹਿੰਦੂਆਂ ਦਾ ਲੈ ਕੇ ਗੁਰ ਪ੍ਰਤੀਤ ਜਮਾ ਦਿੰਦੇ, ਬੇਈਮਾਨ ਹੋ ਕੇ ਸਤਿਗੁਰਾਂ ਤਾਈ ਹਿੰਦੂ ਵੈਰੀਆਂ ਹੱਥ ਫੜਾ ਦਿੰਦੇ। ਹੁੱਬੇ ਵਤਨ ਜੇ ਹਿੰਦੂਆਂ ਵਿੱਚ ਹੁੰਦੀ, ਮੁਹੱਬਤ ਵਤਨ ਜੇ ਹਿੰਦੂਆਂ ਵਿੱਚ ਹੁੰਦੀ, ਕਿਉਂ ਰਾਜ ਪ੍ਰਤਾਪ ਖੁਹਾ ਦਿੰਦੇ। ਕਈ ਕਾਰਨ ਵੇਖ ਕਰਤਾਰ ਸਿੰਘਾ, ਗੁਰਪੰਥ ਨੂੰ ਵੱਖ ਕਰਾ ਦਿੰਦੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਮਹੰਤ ਨੇ ਜਵਾਬ ਦੇ ਦਿੱਤਾ ਜਿਹੜਾ ਕਿ ਮੰਦੇ ਭਾਗਾਂ ਵਾਲਾ ਸੀ, ਤੇ ਸਤਿਗੁਰਾਂ ਨੇ ਸਰਾਪ ਦਿੱਤਾ ਕਿ ਮਹੰਤ ਜੀ ਡੇਰਾ ਕਿੱਥੇ ਜਾਣਾ, ਡੇਰਾ ਤੇ ਵਸਦਾ ਹੀ ਰਹੇਗਾ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਨੂੰ ਫਾਂਸੀ ਜ਼ਰੂਰ ਤੁਰਕਾਂ ਦੇ ਵੱਲੋਂ ਨਸੀਬ ਹੋਵੇਗੀ। ਸਤਿਗੁਰਾਂ ਨੇ ਸਰਾਪ ਦਿੱਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦਾ ਵੀ ਜ਼ਿਕਰ ਕਰਦੇ ਨੇ ਕਿ ਦੇਖੋ ਜਿਹੜੇ ਤੇ ਗੁਰੂ ਘਰ ਦੇ ਸੇਵਕ ਸੀ ਉਹਨਾਂ ਨੇ ਕਿਸ ਤਰ੍ਹਾਂ ਦੇ ਕਰਮ ਕੀਤੇ, ਤੇ ਗਣੀ ਖਾਂ ਨਬੀ ਖਾਂ ਜਿਹੜੇ ਕਿ ਤੁਰਕ ਸੀ ਉਹਨਾਂ ਨੇ ਕਿਸ ਤਰ੍ਹਾਂ ਦਾ ਆਪਣਾ ਸਵਾਮੀ ਧਰਮ ਨਿਭਾਇਆ। ਜੇਕਰ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਇਹਨਾਂ ਕੱਚਿਆਂ ਪਿੱਲਿਆਂ ਹਿੰਦੂਆਂ ਦੇ ਉੱਤੇ ਇਤਬਾਰ ਕਰਦੇ, ਤੇ ਜ਼ਰੂਰ ਹੀ ਇਹ ਮੁਗਲਾਂ ਨੂੰ ਤੁਰਕਾਂ ਨੂੰ ਫੜਾ ਦਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦਾ ਵਸਾ ਨਹੀਂ ਕੀਤਾ। ਸੋ ਇਸ ਤਰੀਕੇ ਦੇ ਨਾਲ ਵਾਪਰਿਆ ਸਾਧ ਕਿਰਪਾਲ ਨੂੰ ਸਤਿਗੁਰਾਂ ਦੇ ਵੱਲੋਂ ਸਰਾਪ ਮਿਲਿਆ। ਨਿਸਬਿਤਾਏ ਕਰ ਤਹਾਂ ਕਿਰਪਾਲ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਤਾਂ ਵੀ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਤ ਉਥੇ ਹੀ ਬਤੀਤ ਕੀਤੀ।
ਚਲ ਬੇਤ ਕਰੀ ਤਬ ਤਿਆਰੀ, ਇੱਕ ਕਿਰਪਾਲ ਕੋ ਸਾਧ ਭੰਡਾਰੀ।
ਜਦੋਂ ਅਗਲਾ ਸਵੇਰਾ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਣ ਦੀ ਤਿਆਰੀ ਕੀਤੀ। ਇਸ ਕਿਰਪਾਲ ਦੇ ਨਾਲ ਦਾ ਇੱਕ ਹੋਰ ਸਾਧ ਸੀ, ਉਹ ਉੱਥੇ ਪਹੁੰਚ ਗਿਆ।
ਪੈਸੇ ਪੰਜ ਹੱਥ ਮੈਂ ਲਿਆਇਓ, ਕਰ ਆਗੇ ਨਿਜ ਸੀਸ ਚੁਕਾਇਓ।
ਉਹ ਜਿਹੜਾ ਸਾਧ ਸੀ, ਜਿਹੜਾ ਕਿ ਕਿਰਪਾਲ ਦੇ ਸਾਥੀਆਂ ਦੇ ਵਿੱਚੋਂ ਸੀ, ਉਹਨੇ ਆਪਣੇ ਹੱਥ ਦੇ ਵਿੱਚ ਪੰਜ ਪੈਸੇ ਫੜੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਆਣ ਕੇ ਸਿਰ ਝੁਕਾਇਆ।
ਤਵ ਸਤ ਗੁਰ ਤਿਸ ਕੋ ਕਰ ਗਹਿਓ, ਬੰਦ ਮੁਸ਼ਟ ਦਿਨ ਸ੍ਰੀ ਮੁਖ ਕਹਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹਨੇ ਪੰਜ ਪੈਸੇ ਅਰਪਣ ਕਰਨੇ ਚਾਹੇ, ਪਰ ਸਤਿਗੁਰਾਂ ਨੇ ਉਹਦੇ ਹੱਥ ਨੂੰ ਫੜ ਲਿਆ ਤੇ ਉਹਦੀ ਮੁੱਠੀ ਬੰਦ ਕਰ ਦਿੱਤੀ।
ਬੰਦ ਮੁਸ਼ਟ ਦਿੜ ਸ੍ਰੀ ਮੁਖ ਕਹਿਓ,
ਆਪਣੇ ਸ੍ਰੀ ਮੁਖ ਤੋਂ ਸਤਿਗੁਰਾਂ ਨੇ ਬਚਨ ਕੀਤਾ ਕਿ ਮੁੱਠੀ ਨੂੰ ਚੰਗੀ ਤਰ੍ਹਾਂ ਘੁੱਟ ਕੇ ਬੰਦ ਕਰਕੇ ਰੱਖ।
ਅਦ ਕਜ਼ੋਰ ਤੇ ਗਾਡੀ ਕੀ ਜੈ, ਨਹੀਂ ਖਜ਼ਾਨਾ ਖੋਲਣ ਕੀ ਜੈ।
ਸਤਿਗੁਰੂ ਜੀ ਕਹਿੰਦੇ ਨੇ ਹੋਰ ਵੀ ਜਿਆਦਾ ਪੱਕੇ ਗਾੜੇ ਤਰੀਕੇ ਦੇ ਨਾਲ ਮੁੱਠੀ ਨੂੰ ਹੋਰ ਜਿਆਦਾ ਦਾਬ ਦੇ ਕੇ ਘੁੱਟ ਕੇ ਰੱਖ। ਸਤਿਗੁਰੂ ਜੀ ਕਹਿੰਦੇ ਨੇ ਨਹੀਂ ਖਜ਼ਾਨਾ ਖੋਲਣ ਕੀ ਜੈ, ਸਤਿਗੁਰੂ ਜੀ ਕਹਿੰਦੇ ਨੇ ਤੁਹਾਡਾ ਖਜ਼ਾਨਾ ਹੈ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹਨੂੰ ਖੋਲੋ ਨਾ।
ਸੁਣ ਕਿਰਪਾਲ ਬੂਝੋ ਬੰਦ ਹੱਥ, ਰਾਖਣ ਹੀ ਪਾਖਿਓ ਅਬ ਨਾਥ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਬਚਨ ਕੀਤਾ ਤੇ ਸੁਣ ਕੇ ਜਿਹੜਾ ਕਿਰਪਾਲ ਸੀ ਉਹ ਹੱਥ ਜੋੜ ਕੇ ਪੁੱਛਦਾ,
ਰਾਖਣ ਹੀ ਪਾਖਿਓ ਅਬ ਨਾਥ,
ਸੱਚੇ ਪਾਤਸ਼ਾਹ ਜੀ ਇਸ ਖਜ਼ਾਨੇ ਨੂੰ ਰੱਖਣ ਦੇ ਵਾਸਤੇ, ਸਾਂਭਣ ਵਾਸਤੇ ਹੀ ਸੱਚੇ ਪਾਤਸ਼ਾਹ ਜੀ ਤੁਸੀਂ ਹੁਕਮ ਕੀਤਾ, ਜਾਂ ਕਿ ਕਦੇ ਇਹ ਖਜ਼ਾਨਾ ਖੁੱਲੇਗਾ ਵੀ।
ਕਬਹੂ ਖੁੱਲੇ ਸੋ ਪੀ ਬਚ ਕਹੀਏ, ਕਰਨਾ ਕਰਤ ਇਹਨੋ ਪਰ ਰਹੀਏ।
ਸੱਚੇ ਪਾਤਸ਼ਾਹ ਜੀ ਸਾਡੇ ਤੇ ਕਰਨਾ ਕਰੋ, ਸਾਡੇ ਤੇ ਦਇਆ ਕਰੋ ਸੱਚੇ ਪਾਤਸ਼ਾਹ ਜੀ, ਕਦੇ ਖਜ਼ਾਨਾ ਖੁੱਲੇਗਾ ਵੀ ਜਾਂ ਕਿ ਇਸੇ ਤਰੀਕੇ ਦੇ ਨਾਲ ਬੰਦ ਰਹੇਗਾ। ਕਿਰਪਾਲ ਸਾਧ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ।
ਸ੍ਰੀ ਮੁਖ ਕਹਿਓ ਸੁਣੋ ਸੋ ਕਾਨ, ਦਸਮ ਗੁਰੂ ਬਚ ਕੀਨ ਬਖਾਨ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਹੇ ਸਰੋਤਾ ਜਨੋ, ਹੇ ਸੁਣ ਵਾਲਿਓ, ਉਸ ਵੇਲੇ ਦਸਵੇਂ ਗੁਰੂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਬਚਨ ਕੀਤਾ ਸੀ ਉਹ ਤੁਸੀਂ ਧਿਆਨ ਦੇ ਨਾਲ ਸੁਣੋ।
ਤੁਵ ਗਾਦੀ ਪਰ ਦਸਮੋ ਥਿਰੇ, ਸੋ ਖਜ਼ਾਨਾ ਖੋਲਣ ਕਰੇ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਮਹੰਤ ਨੂੰ ਆਖਿਆ ਕਿ ਤੇਰੀ ਗੱਦੀ ਦੇ ਉੱਤੇ ਦਸਵੀਂ ਜਗ੍ਹਾ ਦੇ ਉੱਤੇ ਜਿਹੜਾ ਸਥਿਰ ਹੋਵੇਗਾ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹੀ ਇਸ ਖਜ਼ਾਨੇ ਨੂੰ ਖੋਲੇਗਾ।
ਕਹੇ ਕਵੀ ਅਬ ਲੋ ਸੋ ਤਰ, ਨਹੀਂ ਕੋਸ਼ ਤੇ ਖਰਚਨ ਕਰੇ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੀ ਨਿੱਜੀ ਜਾਣਕਾਰੀ ਦੇ ਅਨੁਸਾਰ ਲਿਖਦੇ ਨੇ ਕਿ ਮੈਂ ਕਵੀ ਸੰਤੋਖ ਸਿੰਘ ਕਹਿੰਦਾ ਹਾਂ, ਅਜੇ ਤੱਕ ਉਹਦੇ ਜਿਹੜੇ ਅਨੁਆਈ ਨੇ ਕਿਰਪਾਲ ਦੇ, ਉਹ ਖਜ਼ਾਨੇ ਨੂੰ ਸਾਂਭਦੇ ਜਾਂਦੇ ਨੇ, ਕਦੇ ਖਰਚਦੇ ਨੇ।
ਪੰਜ ਗ੍ਰਾਮ ਕੇ ਤਬੈ ਬੁਲਾਏ, ਕਹਿਓ ਕਿ ਮੰਜਾ ਲੈ ਹੋ ਚਾਹੇ।
ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿੰਡ ਦੇ ਜਿਹੜੇ ਪੰਚ ਸਨ ਉਹਨਾਂ ਨੂੰ ਬੁਲਾਇਆ ਤੇ ਸਤਿਗੁਰਾਂ ਨੇ ਹੁਕਮ ਕੀਤਾ, ਮੰਜਾ ਲੈ ਹੋ ਚਾਹੇ ਕਿ ਸਾਡੇ ਪਲੰਗ ਨੂੰ ਚੁੱਕੋ। ਪਿੰਡ ਦੇ ਪੰਚਾਂ ਨੂੰ ਆਖਿਆ,
ਸੁਣ ਚਾਰੋ ਨੇ ਪਲੰਗ ਉਠਾਵਾ, ਗਮਨ ਕੀਨ ਡੇਰੇ ਨਿਕ ਸਾਵਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਾਰਾਂ ਪਿੰਡ ਦੀਆਂ ਪੰਚਾਂ ਨੇ, ਜੱਟਾਂ ਨੇ ਸਤਿਗੁਰਾਂ ਦੇ ਪਲੰਗ ਨੂੰ ਆਪਣੇ ਮੋਢਿਆਂ ਦੇ ਉੱਤੇ ਚੁੱਕ ਲਿਆ। ਗਮਨ ਕੀਨ ਡੇਰੇ ਨਿਕਸਾਵਾ, ਪਾਵ ਕੇ ਚਲਦੇ ਚਲਦੇ ਮਹੰਤ ਦੇ ਡੇਰੇ ਦੇ ਵਿੱਚੋਂ ਬਾਹਰ ਆ ਗਏ। ਜਦੋਂ ਚਲਦਿਆਂ ਚਲਦਿਆਂ ਥੋੜੀ ਦੂਰੀ ਦੇ ਉੱਤੇ ਆਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਇੱਕ ਦਿਸ਼ਾ ਦਾ ਜਿਹੜਾ ਪਾਵਾ ਹੈ ਉਹ ਬਹੁਤਾ ਹੀ ਜ਼ਿਆਦਾ ਨੀਵਾਂ ਹੈ, ਪਾਵ ਕੇ ਇੱਕ ਸਾਲ ਜਿਹੜਾ ਪਲੰਗ ਹੈ ਉਹ ਬਰਾਬਰੀ ਤੇ ਚੱਲਦਾ ਨਹੀਂ ਜਾ ਰਿਹਾ, ਇੱਕ ਪਾਸਿਓਂ ਨੀਵਾਂ ਹੋ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਦੇਖਿਆ। गुरु कहो एक दिशते नेमो सम होए चलो ना बिखमी थेमो। सतगुरु सच्चे पातशाह जी कहंदे ने एक पासे नेवा है बाकी जिहड़े तीन दिशावां ने उहदे विच बराबरी है। सतगुरु जी कहंदे ने कि जिहड़ा नेवा करके ले जा रहा है ओहनू आखो कि उतां चुके पलंग एक सार नहीं जा रहा।
कह राह छोटा मम तन है त्रैला बेया ते अन बन है।
ग्रंथाकार भाई संतोख सिंह जी लिखते ने उन्हां चारां जट्टां दे विचों जिहड़ा एक जट सी ओह कवि जी लिखते ने बहुता मदरा सी इसे करके ओहदे वाला पासा नीवा हो रहा सी। अगो फिर जदों सतगुरां ने ऐसा वचन कीता ओह जिहड़ा छोटे मदरे कद दा सी ओह बोलिया कहिंदा मम तन छोटा सच्चे पातशाह जी मेरा तन छोटा है भाव के मेरा कद मदरा है। त्रै लांबे यां ते अन बन है सच्चे पातशाह जी मैं मदरा हां इह जिहड़े बाकी मेरे तिन्ने नाल दे साथी ने इह लम्मे ने इसे करके सच्चे पातशाह अनबन गल है भाव के तिन्ने ते उच्चा चुक रहे ने पर मेरे वाले पास्यों इसे करके पलंग नीवा हो रहा है क्योंकि सच्चे पातशाह जी मैं मदरे करदा हां।
सुन सिरि मुख ते वाके उचारा साम बन जाओ जिनो सिर तारा।
जदों ऐसी गल सतगुरां दे कन्नां दे विच पई ते अपने सिरी मुख तों सतगुरां ने उसे वेले वरदान दे दिता हुक्म दे दिता साम बन जाओ जिनो सिर तारा। सतगुरु जी कहिंदे ने साम बन जावे बाकियां दे बराबरी दा हो जावे जिहड़ा वी मदरे करदा है। इसे तरीके दे नाल सतगुरां ने वचन कीता
पयो वचन ते तिन सम तत्छिन देख सकल तब बिस्मत बहु मन।
सतगुरां दा वचन करण दी देर सी कवि संतोख सिंह जी लिखदे ने ओह राहक ओह जट जिहड़ा के मदरे कद दा सी ओह लम्मा हो गया भाव के बाकी दे तिन्नां दी बराबरी दा हो गया। सारे दे सारे देख के इह सतगुरां दे कौतक नूं बहुत ही ज्यादा हैरान होए कि सतगुरां ने सिर्फ एक वचन कीता ते ओह इन्ना लम्मा हो गया कि बाकियां दी बराबरी दा हो गया। इस घटना नूं कवि करतार सिंह जी कलास वालीए बयान करदे ने
मंजा चुक वगारिया लिया मुड़के चले अगानू हो इस वार गुरजी एक मदरा ते तिन जट उचे जेड़े फड़े सी वगार गुरजी ओदे वलों पावा रहे बहुत नीवा उच्चा कर कहया बार बार गुरजी ओस आखिया मैं हां बहुत नीवा मेरे नहीं कुछ है अख्तियार गुरजी बोले गुरु जी तू भी हो जा उच्चा बोले गुरु जी तू भी हो जा उच्चा हो गया जा कहया उचार गुरजी।
कवि करतार सिंह जी कलास वालीए लिखदे ने सतगुरां ने वचन कीता जे नीवा है ते उच्चा हो जा सतगुरां दा वचन करण दी देर सी उच्चा हो गया समता दे नाल उस वेले पलंग बराबर हो गया।
लागियो कृपाल मांच सिर तारे सिंह संग होए पंथ पधारे।
कवि संतोख सिंह जी लिखदे ने इस तों बाद सतगुरां दे पलंग नूं चुकण दे वास्ते जिहड़ा महंत कृपाल सी उहने अपना थले सिर कर दिता।
एक जट्टी पट्टी तिस नाए तर प्रियंक सिर दीनस ताए।
सतगुरु जी जा रहे सन कवि संतोख सिंह जी लिखदे ने रस्ते दे विच एक जट्टी आई पट्टी तिस नाए जिस जट्टी दा नाम सी पट्टी तर प्रियंक सिर दीन सताए। उस पट्टी ना दी जट्टी ने भी अपना सिर काली दे नाल आण के सतगुरां दे पलंग दे थले दे दिता।
पिख गुर पाख्यो देह हटाई क्या मांगत बूजो इस ताई।
सतगुरु गोविंद सिंह जी ने वचन कीता इस माई नूं पिछां हटा दियो क्या मांगत बूझो इस ताई ते सतगुरां ने अपने सिखां नूं हुक्म कीता कि जो माई मंगदी है इहनूं ओह पुछो इहनूं साडे पलंग दे थल्लों बाहर करो।
दया सिंह तब करी हटावन क्या जाचे कहो करिए पावन।
दया सिंह ने सतगुरां दे हुक्म नूं मन्या उस नूं ਪਲੰਗ ਦੇ ਥੱਲਿਓਂ ਬਾਹਰ ਕੀਤਾ ਤੇ ਫਿਰ ਜੋ ਸਤਿਗੁਰਾਂ ਨੇ ਹੁਕਮ ਕੀਤਾ ਸੀ ਉਹ ਆਖਿਆ, ਕਿਆ ਜਾ ਚੋ ਕਹੀਏ ਕਰੀ ਪਾਵਣ। ਉਸ ਪੱਟੀ ਨਾਂ ਦੀ ਜੱਟੀ ਨੂੰ ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਤੇਰੀ ਮੰਗ ਕੀ ਹੈ, ਤੇਰੀ ਇੱਛਾ ਕੀ ਹੈ, ਸਤਿਗੁਰਾਂ ਦੇ ਸਾਹਮਣੇ ਆਪਣੀ ਇੱਛਾ ਬਿਆਨ ਕਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇਰੀ ਇੱਛਾ ਨੂੰ ਪੂਰਨ ਕਰਨਗੇ।
ਸੁਣ ਕਰ ਬੋਲੀ ਓਰੇ ਅਹਿਲਾਦੀ, ਕਹੋ ਮੋਹ ਸੁੱਤ ਕੀ ਹੋਏ ਸ਼ਾਦੀ।
ਜਦੋਂ ਦਇਆ ਸਿੰਘ ਨੇ ਇਸ ਤਰ੍ਹਾਂ ਆਖਿਆ ਕਿ ਸਤਿਗੁਰੂ ਜੀ ਵਰਦਾਨ ਦੇਣਗੇ, ਤੂੰ ਮੰਗ ਮੰਗ ਲੈ ਕੀ ਚਾਹੁੰਦੀ ਹੈ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਮਨ ਦੇ ਵਿੱਚ ਪ੍ਰਸੰਨਤਾ ਆਈ, ਹੱਥ ਜੋੜ ਕੇ ਬੋਲੀ, ਕਹੋ ਮੋਹੇ ਸੁੱਤ ਕੀ ਹੋਏ ਸ਼ਾਦੀ। ਇਹ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਆਪਣੇ ਮੁਖ ਤੋਂ ਬਚਨ ਕਰੋ ਕਿ ਮੇਰੇ ਪੁੱਤਰਾਂ ਦਾ ਵਿਆਹ ਹੋ ਜਾਵੇ, ਉਹਨਾਂ ਦੀ ਸ਼ਾਦੀ ਹੋ ਜਾਵੇ।
ਤਬ ਗੋਰ ਪਾਨਿਓ ਬਾਂਸ ਬਿਰਦਾ ਹੈ, ਸਪਤ ਸਪਤ ਸ਼ਾਦੀ ਕਰ ਵਹਿ ਹੈ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ, ਮਾਈ ਤੇਰਾ ਵੰਸ਼ ਬਹੁਤ ਹੀ ਜ਼ਿਆਦਾ ਵਧੇਗਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪੁੱਤਰਾਂ ਦੀ ਸ਼ਾਦੀ ਦੀ, ਉਹਨਾਂ ਦੇ ਵਿਆਹਾਂ ਦੀ ਕੀ ਗੱਲ ਕਰਦੀ ਹੈ। ਸਤਿਗੁਰੂ ਜੀ ਕਹਿੰਦੇ ਨੇ, ਤੂੰ ਤੇ ਆਪਣਿਆਂ ਪੋਤਰਿਆਂ ਸੱਤਾਂ ਸੱਤਾਂ ਦੀ ਸ਼ਾਦੀ ਨੂੰ ਵੀ ਦੇਖੇਗੀ।
ਹਟੀ ਸੁਰਦ ਆਨੰਦ ਤਰੇ, ਤੇਹ ਸੁਤ ਤੀਨ ਵਿਆਹ ਪੁਨ ਕਰੇ।
ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਵਰਦਾਨ ਦਿੱਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਰਦਾਨ ਦੀ ਪ੍ਰਾਪਤੀ ਕਰਕੇ ਉਹ ਪੱਟੀ ਨਾਂ ਦੀ ਜੱਟੀ ਪਿਛਾ ਮੁੜੀ ਹੈ, ਆਨੰਦ ਨੂੰ ਧਾਰਨ ਕਰਕੇ ਤੇਹ ਸੁਤ ਤੀਨ ਵਿਆਹ ਪੁਨ ਕਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਮਾਈ ਦੇ ਤਿੰਨ ਪੁੱਤਰ ਸਨ, ਉਹਨਾਂ ਤਿੰਨਾਂ ਦੇ ਵਿਆਹ ਛੇਤੀ ਹੋ ਗਏ ਗੁਰੂ ਜੀ ਦੇ ਬਚਨ ਕਰਕੇ।
ਪੋਤਰੇ ਸਪਤ ਵਿਆਹ ਕਰਵਾਏ, ਸੋਹਮ ਦੇਖੇ ਲਿਖੇ ਬਣਾਏ।
ਇਸ ਤੋਂ ਇਲਾਵਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਹਦੇ ਮਾਈ ਦੇ ਅੱਗੋਂ ਸੱਤ ਪੋਤਰੇ ਹੋਏ ਤੇ ਸੱਤਾਂ ਪੋਤਰਿਆਂ ਦਾ ਵਿਆਹ ਵੀ ਉਹਨੇ ਆਪਣੀ ਅੱਖਾਂ ਦੇ ਨਾਲ ਦੇਖਿਆ। ਕਵੀ ਜੀ ਲਿਖਦੇ ਨੇ, ਹਮ ਸੋ ਦੇਖੇ ਲਿਖੇ ਬਣਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਆਪਣੀ ਅੱਖਾਂ ਦੇ ਨਾਲ ਇਸ ਘਟਨਾ ਨੂੰ ਦੇਖਿਆ ਹੈ, ਇਸੇ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਇਸ ਨੂੰ ਬਿਆਨ ਕੀਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਬਚਨ ਕੀਤਾ ਸੀ ਉਸੇ ਤਰੀਕੇ ਦੇ ਨਾਲ ਪੂਰਾ ਹੋਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਥੋੜਾ ਵੱਖਰੇ ਢੰਗ ਦੇ ਨਾਲ ਇਸ ਵਿਥਿਆ ਨੂੰ ਬਿਆਨ ਕਰਦੇ।
ਰਾਹ ਵਿੱਚੋਂ ਜੱਟੀ ਇੱਕ ਰਲ ਪਈ, ਮੰਜਾ ਚੁੱਕ ਟੁਰੀ ਨੇਚਾ ਤਾਰ। ਗੁਰਜੀ ਮਾਈ ਤੂੰ ਕੀ ਚਾਹੁੰਦੀ ਦੱਸ ਸਾਨੂੰ, ਕਹਿੰਦੇ ਉਸ ਨੂੰ ਨਾਲ ਪਿਆਰ। ਗੁਰਜੀ ਪੁੱਤਰ ਜਿਉਣ ਜੋਗਾ ਮੈਨੂੰ ਬਖਸ਼ ਦੇਵੋ, ਮੇਰਾ ਵਧੇ ਬਹੁਤ ਪਰਿਵਾਰ। ਗੁਰਜੀ ਇਸੇ ਤਰ੍ਹਾਂ ਹੋਵੇ ਤੂੰ ਜਾ ਘਰ ਨੂੰ, ਦਿਆਲ ਹੋ ਬੇੜਾ ਕੀਤਾ ਪਾਰ। ਗੁਰਜੀ
ਗ੍ਰੰਥਾਕਾਰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਮਾਈ ਨੇ ਆਖਿਆ ਸੀ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਮੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੁੱਤਰ ਪੈਦਾ ਹੋਣ ਦਾ ਵਰਦਾਨ ਦਿੱਤਾ। ਪਰ ਦੂਸਰੇ ਪਾਸੇ ਵਿਆਹ ਦੀ ਸ਼ਾਦੀ ਦੀ ਗੱਲ ਕਵੀ ਸੰਤੋਖ ਸਿੰਘ ਜੀ ਨੇ ਕੀਤੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਤੇ ਉਸੇ ਤਰ੍ਹਾਂ ਸਤਿਗੁਰਾਂ ਦਾ ਹੁਕਮ ਪੂਰਾ ਵਰਤਿਆ। ਕਵੀ ਸੰਤੋਖ ਸਿੰਘ ਜੀ ਇਹ ਵੀ ਬਿਆਨ ਕਰ ਰਹੇ ਨੇ, ਇਹ ਜੋ ਘਟਨਾ ਹੈ ਆਪਣੀ ਅੱਖਾਂ ਦੇ ਨਾਲ ਮੈਂ ਦੇਖੀ ਹੈ ਤਾਂ ਲਿਖੀ।
ਇਮ ਸਤ ਗੁਰ ਕੋ ਸਰਾਪ ਕੇ ਦੋ ਬਰ, ਬਿਰਤ ਜਾਣੀਏ ਜਹ ਕਹੈ ਤਰ ਪਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਆਖੇ ਹੋਏ ਜਿਹੜੇ ਸਰਾਪ ਨੇ ਉਹ ਵੀ ਪੂਰੇ ਹੁੰਦੇ ਨੇ, ਤੇ ਜੇਕਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਦਿੱਤੇ ਉਹ ਵੀ ਪੂਰੇ ਤਰੀਕੇ ਦੇ ਨਾਲ ਸਫਲ ਹੋਏ।
ਬੇਦਤ ਜਾਣੀਏ ਜਹ ਕਹੈ ਤਰ ਪਰ,
ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੀਤੇ ਹੋਏ ਜਿਹੜੇ ਬਚਨ ਨੇ ਉਹ ਧਰਤੀ ਦੇ ਉੱਤੇ ਬੇਦਤ ਨੇ ਭਾਵ ਕੇ ਪ੍ਰਗਟ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਆਗੇ ਗਮਣੇ ਸਤਿਗੁਰੂ ਉਲੰਘੇ ਕੇਤਕ ਕੋਸ, ਜਗਰਾਵਾਂ ਪੁਰ ਕੋਟ ਕੋ ਰਾਏ ਹੋ ਤੋ ਬੜ ਹੋਸ਼।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਰਮ ਕਰਮ ਰਸਤੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੈਅ ਕੀਤਾ। ਕਾਫੀ ਕੋ ਅੱਗੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਲੇ ਗਏ, ਜਗ ਰਾਵਾਂਪੁਰ ਕੋਟ ਕੋ ਰਾਏ ਹੋ ਤੋ ਵੱਡ ਹੋਸ਼। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਗਰਾਵਾਂ ਦੀ ਤਹਿਸੀਲ ਦੇ ਵਿਚ ਰਾਏ ਕੋਟ ਵਸਦਾ ਸੀ, ਜਿੱਥੇ ਕਿ ਜਿਹੜਾ ਵੱਡੇ ਹੋਸ਼ ਵਾਲਾ ਦਾਨਾ ਆਦਮੀ ਹੈ ਉਹ ਵਸਦਾ ਸੀ। ਮੁਰਾਦ ਹੈ ਰਾਏ ਕੱਲੇ ਤੋਂ, ਉਸ ਨਗਰ ਦੇ ਵਿਚ ਰਾਏ ਕੱਲਾ ਰਹਿੰਦਾ ਸੀ।
ਜਨਮ ਤੁਰ ਕੇ ਦੋ ਧਰਮ ਜਿਨ ਤਾਰਨ ਕਿਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਨਮ ਤੇ ਰਾਏ ਕੱਲੇ ਦਾ ਤੁਰਕਾਂ ਦੇ ਕਰਦਾ ਸੀ, ਪਰ ਉਸਨੇ ਹਿੰਦੂ ਧਰਮ ਨੂੰ ਧਾਰਨ ਕੀਤਾ।
ਦਇਆ ਧਰਮ ਪੁੰਨ ਆਤਮਾ ਸ਼ੁਗ ਮਗ ਮਨ ਪੀਨਾ।
ਭਾਵ ਕਿ ਉਹ ਜੋ ਰਾਏ ਕੱਲਾ ਸੀ ਉਹ ਦਇਆ ਦਾ, ਧਰਮ ਦਾ ਤੇ ਪੁੰਨ ਆਤਮਾ ਦਾ ਚੰਗਾ ਖਜ਼ਾਨਾ ਸੀ। ਭਾਵ ਕਿ ਚੰਗੀ ਸ੍ਰੇਸ਼ਟ ਮਤ ਦਾ ਮਾਲਕ ਸੀ ਉਹ ਜੋ ਰਾਏ ਕੋਟ ਦਾ ਰਹਿਣ ਵਾਲਾ ਰਾਏ ਕੱਲਾ ਸੀ।
ਸਕਲ ਭੇਦ ਗੁਰ ਦੇਵ ਕੋ ਸੁਣ ਸੇਵ ਉਮਾਹਾ, ਲੈ ਸਣ ਸੰਗ ਤੀਨ ਸਹਿ ਚਲ ਦਰਸ਼ਨ ਚਾਹਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਰੇ ਭੇਦ ਨੂੰ ਉਸ ਨੇ ਜਾਣਿਆ। ਸਤਿਗੁਰਾਂ ਦੀ ਸੇਵਾ ਕਰਨ ਦੇ ਵਿਚ ਮਨ ਦੀ ਉਮੰਗ ਪੈਦਾ ਹੋਈ।
ਲੈ ਸੈਣਾ ਸੰਗ ਤੀਨ ਸਹਿ ਚਲ ਦਰਸ਼ਨ ਚਾਹਾ।
ਭਾਵ ਕੇ ਵੱਡਾ ਧਨਾੜ ਆਦਮੀ ਸੀ, ਰਾਜਿਆਂ ਦੇ ਵਰਗਾ ਸੀ ਰਾਏ ਕੱਲਾ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਥੋੜੀ ਬਹੁਤੀ ਛੋਟੀ ਫੌਜ ਵੀ ਆਪਣੇ ਨਾਲ ਉਹ ਰੱਖਿਆ ਕਰਦਾ ਸੀ। ਉਸ ਵੇਲੇ ਆਪਣੀ 300 ਦੀ ਗਿਣਤੀ ਦੀ ਸੈਨਾ ਨੂੰ ਨਾਲ ਲੈ ਕੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਚੱਲਿਆ। ਸੋ ਕਿਸ ਤਰੀਕੇ ਦੇ ਨਾਲ ਰਾਏ ਕੱਲਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰੇਗਾ, ਕਿਸ ਤਰ੍ਹਾਂ ਇਹ ਸਾਰੀ ਵਾਰਤਾ ਅੱਗੇ ਬੀਤੇਗੀ, ਇਸ ਨੂੰ ਕਵੀ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾ।